वाहे गुरु साहिब जियो दोहरा खान छुरा डल्ले बिखे गुरमुख सिख विशाल पूजह पंग पंकज सदा श्री गुर अमर कृपाल खान छुरा डल्ले बिखे
वाहिगुरु जी का खालसा वाहिगुरु जी की फतेह। परम सत्कार योग गुरु खालसा सर संगत जी आपा गुरु महाराज चरण शरण विच अमृत वेले दीवान दियां हाजरियां भरदियां हो संगत रूप विच सवाए मान गुरु अमरदास साहिब जी का जो लड़ीवार रूप प्रस्थान चलिया होया है सरवण कर रहे हैं महान लाभ हासिल कर रहे हैं नाल नाल गुरु के इतिहास सरवण करके समय नूं भी सफल बनाने जीवन भी सुभाग कर रहे हैं। इस तरह भाई लालू जी का प्रसंग सुनिया है जो ये डल्ला नवासी सी जिसनों गुरु अमरदास साहिब महाराज ने कृपा करके जिन्हिया गुप्त रूहां है सारिया का पूजनीक बना दिता सी। एक पठान जो समुद्री जहाज भी साजो समान लद के बाहर विदेशों में बिजनेस करता सी रब जी ने इतनाले का जहाज टुट फुट गया सी। एक पट्टे के उपर जे चढ़ के किसी टापू विच ये जा लगा है इस तरह गुरु अमरदास जदों इधर देखा है कुछ पड़ताल की है जो इन देख के हसे ने ये मनुख इधरों आ गया है ये तो सारा साडा गोत रूहां का स्थान है। उस वेले लम्मा जा होका लिया है कहन लगे भी गल की है असी सारे भाई लालू जी ये सिख सेवक जो चाहे कर करा सकते हैं कहन लगे उहदे दर्शन ही कराओ अखां बंद करवाईए जदों देखिया करे बैठा है भाई लालू जी ने आके चरण फड़ ले कहिंदे महाराज तुहाडी कृपा नाल बच के ईता बड़े बुरे फसे सी लोगों नूं भी दसदा भी ये भाई लालू भी महान तकड़े करने कमाली वाला सिख है बड़िया बड़िया शक्ति वाली जिहड़ियां गुप्त रूहां है और सब गुरु अमरदास जी कृपा नाल इहदे हुक्म विच चलदियां हन। इहदा नाम नाल नाम लैण ला ली मेरे विरद गिरद इकट्ठे होके बह गए हथ जोड़ के भी तू धन है साढ़े पूजनीक दे पिंड दा है नगर दा है। तो इस तरह जिवें गुरु अमरदास साहिब जी ने इहदे उपर कृपा कीती सी बख्शिश की सी इतिहास विस्तार नाल कल आपां सुनिया सी इसे तरह ये डल्ले दे विच होर जिहड़े गुरु के सिख महान करनी कमाई वाले हुए ब्रह्म ज्ञानी बने वाच प्रसंग प्रारंभ कर रहे है भी 72 गिणती विच सन कल्ले डल्ले पिंड दे हुण वी जे जाइए एक स्थान उत्थे बनिया होया है 72 सिखां दे नां उत्थे बाहर लिखे हुए है सारयां दे विच जिहड़ा मुखी है वह भाई लालू लिखिया होया है ਇਸੇ ਤਰ੍ਹਾਂ ਜਿਹੜਾ ਖਾਨੂ ਸ਼ੁਰਾ ਜੀ ਦਾ ਪ੍ਰਸੰਗ ਸ਼ੁਰੂ ਹੋ ਰਿਹਾ, ਇਹ ਮੁਖੀ ਲਿਖਿਆ ਹੋਇਆ ਹੈ, ਤੇ ਭਾਈ ਪਾਰੋ ਜੀ ਪਰਮਹੰਸ ਇਹ ਵੀ ਡੁੱਲਾ ਨਿਵਾਸੀ ਬ੍ਰਹਮ ਗਿਆਨੀ ਤੱਤ ਵੇਤੇ ਸਨ। ਇਹਨਾਂ ਨੂੰ ਤਾਂ ਗੁਰੂ ਮਹਾਰਾਜ ਨੇ ਬਰ ਰੂਪ ਬਚਨ ਕਹਿ ਦਿੱਤੇ ਵੀ ਤੇਰੀ ਤਾਂ ਸੰਸਾਰੀ ਸੰਬੰਧ ਕਰਕੇ ਵੀ ਸਾਡੇ ਘਰ ਨਾਲ ਸਾਂਝ ਬਾਂਝ ਰਹੇਗੀ, ਗੁਰੂ ਘਰ ਨਾਲ ਸੰਸਾਰੀ ਸੰਬੰਧ ਕਰਕੇ ਵੀ ਸਾਂਝ ਹੋਵੇਗੀ, ਜਿਸ ਕਰਕੇ ਫਿਰ ਇਹਨਾਂ ਦੀ ਅੰਸ਼ਵੰਸ਼ ਵਿੱਚ ਅੱਗੇ ਨਰਾਇਣ ਦਾਸ ਹੋਇਆ। ਨਰਾਇਣ ਦਾਸ ਦੇ ਘਰ ਦੇ ਵਿੱਚ ਦੋ ਲੜਕੀਆਂ ਨੇ ਜਨਮ ਲਿਆ, ਇੱਕ ਦਾ ਨਾਂ ਵੱਡੀ ਦਾ ਰਾਮੋਰ ਸੀ, ਦੂਸਰੀ ਦਾ ਨਾਂ ਦਮੋਦਰੀ ਸੀ, ਜਿਹਦਾ ਸੰਬੰਧ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਬਰ ਨੂੰ ਬਚਨਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਸੀ, ਤੇ ਦੂਸਰੀ ਜਿਹੜੀ ਲੜਕੀ ਸੀ ਉਹਦਾ ਸਾਈ ਦਾਸ ਜੋ ਭਾਈ ਕੀ ਡੋਲੀ ਦਾ ਨਿਵਾਸੀ ਸੀ ਉਹਦੇ ਨਾਲ ਬਣਿਆ ਸੀ। ਇਹ ਦੋਵੇਂ ਭੈਣਾਂ ਸਨ। ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਇਹ ਪ੍ਰਸੰਤ ਹੋ ਕੇ ਬਰ ਰੂਪ ਬਚਨ ਕਹੇ ਸੀ ਵੀ ਤੂੰ ਤਾਂ ਮਹਾਨ ਹੀ ਮਹਾਨ ਹੈ। ਭਾਈ ਪਾਰੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਜੇ ਸਨ, ਫਿਰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਵੀ ਰਹੇ ਕੁਝ ਸਮਾਂ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿੰਦਿਆਂ ਉਹਨਾਂ ਦੀ ਆਗਿਆ ਨਾਲ ਇਹਨਾਂ ਨੇ ਸੁਤੰਤਰ ਨਾਲ ਸਰੀਰ ਤਿਆਗ ਦਿੱਤਾ ਸੀ। ਗੁਰੂ ਅਮਰਦਾਸ ਸਾਹਿਬ ਜੀ ਜੋਤ ਵਿੱਚ ਲੁਚੀ ਜੋਤ ਲੀਨ ਕਰ ਦਿੱਤੀ ਸੀ। ਇਸ ਤਰ੍ਹਾਂ ਭਾਈ ਪਾਰੋ ਜੀ ਦਾ ਵੀ ਪ੍ਰਸੰਗ ਆਏਗਾ ਜੋ ਡੱਲਾ ਨਿਵਾਸੀ ਹੈ। ਥੋੜਾ ਥੋੜਾ ਜਿਹੜਾ ਇਹ 72 ਬ੍ਰਹਮ ਗਿਆਨੀ ਸਿੱਖ ਹੋਏ ਉਹਨਾਂ ਦਾ ਵੀ ਪ੍ਰਸੰਗ ਕਬੀਰ ਜੀ ਦੇਣਗੇ। ਉਹ ਅੱਜ ਸ਼ੁਰੂ ਹੋ ਰਹੇ ਵਿੱਚੇ ਹੀ ਸੁਲਤਾਨਪੁਰ ਵਾਸੀ ਜਿਹੜਾ ਹੈ ਗੁਰੂ ਕਾ ਸਿੱਖ ਹੈ ਭਾਈ ਮਹੇਸ਼ ਸ਼ਾਹ ਜੀ, ਇਹਦਾ ਪ੍ਰਸੰਗ ਆਏਗਾ। ਉਹ ਜਿਵੇਂ ਵੀ ਆ ਰਹੇ ਆਪਾਂ ਸੁਣੀਏ। ਮਨ ਲਾ ਕੇ
ਖਾਨ ਸ਼ੁਰਾ ਡੱਲੇ ਵਿਖੇ,
ਡੱਲੇ ਪਿੰਡ ਦੇ ਵਿਚਕਾਰ ਹਜੇ ਸੁਲਤਾਨਪੁਰ ਤੋਂ ਸੁਲਤਾਨਪੁਰ ਨੂੰ ਜਾਣਾ ਹੋਵੇ ਜੋ ਰਸਤੇ ਵਿੱਚ ਹੀ ਡੱਲਾ ਪਿੰਡ ਆ ਜਾਂਦਾ ਹੈ, 12-30 ਮੀਲ ਦਾ ਫਾਸਲਾ ਜਾਏ ਸੁਲਤਾਨਪੁਰ ਤੋਂ, ਤੇ ਰੋਡ ਦੇ ਉੱਪਰ ਹੀ ਸਾਹਮਣੇ ਦਰਸ਼ਨ ਹੁੰਦੇ ਆ ਬੌਲੀ ਸਾਹਿਬ ਗੁਰਦੁਆਰਾ ਦੇ, ਕਿਉਂਕਿ ਜਿਵੇਂ ਗੋਇੰਦਵਾਲ ਸਾਹਿਬ ਬੌਲੀ ਬਣੀ ਹੈ ਇਸੇ ਤਰ੍ਹਾਂ ਡੱਲੇ ਪਿੰਡ ਵਿੱਚ ਵੀ ਬੌਲੀ ਬਣੀ ਹੋਈ ਹੈ। ਇਹ ਬਹੁਤ ਸੋਹਣਾ ਅਸਥਾਨ ਸਜਿਆ ਹੋਇਆ ਹੈ, ਤੇ ਬਾਕੀ ਜਿਹੜੇ ਇਹ ਬ੍ਰਹਮ ਗਿਆਨੀਆਂ ਦੇ ਅਸਥਾਨ ਨੇ ਉਹ ਇੱਕ ਜਗ੍ਹਾ ਹੈ, ਉਹ ਅੰਦਰ ਹੈ ਪਿੰਡ ਦੇ। ਨਰਾਇਣ ਦਾਸ ਦਾ ਜਿਹੜਾ ਘਰ ਹੈ ਉਹ ਵੀ ਅੰਦਰ ਹੀ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਾਦੀ ਹੋਈ ਸੀ, ਵਿਵਾਹ ਹੋਇਆ ਸੀ। ਇਸ ਤਰ੍ਹਾਂ 3-4 ਅਸਥਾਨ ਮੁੱਖ ਮੁੱਖ ਹਨ ਡੱਲੇ ਪਿੰਡ ਵਿੱਚ। ਇੱਥੇ ਕਹਿੰਦੇ ਡੱਲੇ ਪਿੰਡ ਦਾ ਹੀ ਹੈ ਖਾਨੂ ਸ਼ੁਰਾ ਸੀ, ਸ਼ੁਰਾ ਇਹਦੀ ਅੱਲ ਸੀ ਤੇ ਖਾਨੂ ਇਹਦਾ ਨਾਮ ਸੀ। ਸ਼ੁਰਾ ਇੱਕ ਖੱਤਰੀਆਂ ਦੀ ਜਾਤ, ਖਾਨੂ ਸ਼ੁਰਾ ਜਾਤੀ ਦਾ ਸਿੱਖ,
ਗੁਰਸਿੱਖ ਸਿੱਖ ਵਿਸਾਲ, ਗੁਰਮੁਖ ਸਿੱਖ ਵਿਸਾਲ,
ਗੁਰਮੁਖ ਸਿੱਖ ਸੀ ਬੜਾ ਤਕੜੇ, ਮਨਮੁਖ ਸਿੱਖ ਵੀ ਹੁੰਦੇ ਨੇ। ਇੱਕ ਦੁਬਾਰੇ ਜੇ ਸਿੱਖ ਵੀ ਭਾਈ ਗੁਰਦਾਸ ਜੀ ਨੇ ਲਿਖੇ, 4-5 ਤਰ੍ਹਾਂ ਦੇ ਸਿੱਖ ਲਿਖੇ। ਜੇ ਗੁਰੂ ਕਰਗੀਧਰ ਜੀ ਨੇ 5 ਤਰ੍ਹਾਂ ਦੀ ਸਿੱਖੀ ਦਾ ਨਿਰਣਾ ਕੀਤਾ ਸੀ, ਇੱਕ ਤਾਂ ਦੇਖਾ ਦੇਖੀ ਦੀ ਸਿੱਖੀ ਹੁੰਦੀ ਹੈ, ਇੱਕ ਧੰਦੇ ਦੀ ਸਿੱਖੀ ਹੁੰਦੀ ਹੈ, ਇੱਕ ਹਿਰਸ ਦੀ ਸਿੱਖੀ ਹੁੰਦੀ ਹੈ, ਇੱਕ ਪ੍ਰੇਮ ਦੀ ਤੇ ਇੱਕ ਸਿਦਕ ਦੀ ਸਿੱਖੀ ਹੈ। ਗੁਰੂ ਕਲਗੀਧਰ ਜੀ ਨੇ ਕਿਹਾ ਵੀ ਜਿਹੜੀਆਂ ਦੋ ਸਿੱਖੀਆਂ ਉਹ ਸਾਨੂੰ ਪ੍ਰਵਾਨ ਹੈ, ਬਾਕੀ ਤਾਂ ਐਵੇਂ ਹੀ ਹੈ। ਪ੍ਰੇਮ ਦੀ ਤੇ ਸਿਦਕ ਦੀ ਸਿੱਖੀ ਗੁਰੂ ਘਰ ਵਿੱਚ ਪ੍ਰਵਾਨ ਹੈ, ਜਿਹੜੀ ਦੇਖਾ ਦੇਖੀ ਦੀ ਸਿੱਖੀ ਉਹ ਵੀ ਕੋਈ ਮਹੱਤਤਾ ਨਹੀਂ ਰੱਖਦੀ। ਦੇਖਾ ਦੇਖੀ ਦੀ ਸਿੱਖੀ ਉਹਨੂੰ ਵੀ ਆਂਢ ਗੁਆਂਢ ਅਮਰ ਛਕ ਲੈਣਾ, ਉਹਨੂੰ ਦੇਖ ਦੋ ਕਿ ਚਲੋ ਵੀ ਆਪਾਂ ਵੀ ਨਾਲ ਰਲੀਏ, ਆਪਾਂ ਵੀ ਅਮਰ ਛਕ ਲਈਏ। ਜਾਂ ਦੇਖ ਦੋ ਕਿ ਨਾਟ ਗੁਆਨ ਅੰਮ੍ਰਿਤਿਆ ਸਾਖ ਸੋਧੀਆਂ ਨੂੰ ਇਹਨੇ ਵਿੱਚ ਅੰਮ੍ਰਿਤ ਲੈਣਾ ਉਹ ਸਿੱਖੀ ਵਾਲਾ ਕਰਮ ਕੁਰਮ ਕੋਈ ਨੀ, ਨਾ ਤੜਕੇ ਉਠਾਉਣਾ, ਨਾ ਬਾਣੀ ਪਾਣੀ, ਨਾ ਗੁਰਦੁਆਰੇ ਜਾਣਾ, ਕਰਨਾ ਕੁਛ ਨੀ ਸਿੱਖੀ ਵਾਲਾ। ਉਹ ਦੇਖਾ ਦੇਖੀ ਜੇ ਆਂਢ ਗੁਆਂਢ ਨੇ ਲਾ ਤੀ ਤੇ ਚੱਲ ਆ ਕੇ ਪਰੇ ਮਾਰੀ, ਯਾਨੀ ਉਹ ਰੀਸ ਕਰਨੀ ਹੈ ਦੇਖ ਕੇ। ਉਹ ਨੀ ਕੋਈ ਸਿੱਖੀ ਵਾਲਾ ਜਿਹੜੇ ਅਸੂਲ ਨੇ ਜਿਵੇਂ ਉਹ ਕੁਝ ਨੀ ਕਰਨਾ। ਪਿਛਲੇ ਸਮੇਂ ਵਿਚ ਵੀ ਦੇਖਾ ਦੇਖੀ ਦੀ ਸਿੱਖੀ ਬੜੀ ਧਾਰੀ ਸੀ, ਦੇਖ ਦੇਖ ਕੇ ਬੜਿਆ ਨੇ ਅੰਮ੍ਰਿਤ ਛਕ ਘੋਨੇ ਮੋਨੇ ਜੇ ਪਈ ਕੁਰਬਾਨੀ ਪਾਏ ਫਿਰਦੇ ਸੀ। ਗੁਰੂ ਕਾਂਸ਼ੀ ਦਮਨਵਾ ਸਾਹਿਬ ਦੋ ਤਿੰਨ ਪਾਰਟੀਆਂ ਅੰਮ੍ਰਿਤ ਛਕਾਉਣ ਵਾਲੀਆਂ ਲੱਗੀਆਂ ਹੋਈਆਂ ਸੀ। ਇਹ ਮਾਤਰ ਉੱਥੇ ਉਸ ਵੇਲੇ ਕਥਾ ਵਾਚਕ ਸੀ ਤੇ ਸਿੰਘ ਸਾਹਿਬ ਜਿਹੜੇ ਹੈਡ ਗ੍ਰੰਥੀ ਅਮੇਰ ਸਿੰਘ ਜੀ ਸਨ, ਮੈਨੂੰ ਕਹਿਣ ਲੱਗੇ ਵੀ ਹੁਣ ਤਾਂ ਬੜੇ ਅੰਮ੍ਰਿਤ ਛਕ ਰਹੇ ਹੈ, ਰਾਤ ਦਿਨ ਲੱਗੇ ਪਏ, ਪੰਜ ਪਿਆਰੇ ਥੱਕੇ ਪਏ, ਦੋ ਛਕਾਉਂਦੇ ਇੱਕ ਪਾਰਟੀ ਬਣਾਈ, ਜਿਹੜੀ ਤਿੰਨ ਪਾਰਟੀਆਂ ਇਕੱਠੀਆਂ ਲੱਗੀਆਂ ਹੋਈਆਂ, ਇੱਕ ਬਣਾਈ ਤੁਰੇ ਜਾਂਦੇ, ਦੋ ਛਕਾਈ ਤੁਰੇ ਜਾਂਦੇ, ਦਸ ਪਿਆਰੇ ਆ, ਪੰਜ ਇੱਕ ਇੱਧਰ ਲੱਗੇ ਛਕਾਉਣ, ਪੰਜ ਇੱਧਰ, ਪੰਜ ਉੱਧਰ ਬਣਾਉਂਦੇ ਨੇ, ਵੀ ਫੇਰ ਵੀ ਬਾਹਰ ਨਹੀਂ ਆਉਂਦਾ। ਐਂ ਦਿਸਦਾ ਵੀ ਜੇ ਚੱਲਿਆ ਪ੍ਰੋਗਰਾਮ ਤੇ ਥੋੜੇ ਸਮੇਂ ਵਿੱਚ ਸਾਰਾ ਪੰਜਾਬ ਹੀ ਅੰਮ੍ਰਿਤਧਾਰੀ ਹੋ ਜਾਊ। ਉਹ ਮੇਰੇ ਸਦੇ ਸਿੱਧੀ ਮੂੰਹ ਨਿਕਲ ਗਿਆ, ਮੈਂ ਕਿਹਾ ਜਿੰਨੀ ਇਹਨੇ ਛੇਦੀ ਸੀਗਾ ਇਹਨੇ ਛੇਦੀ ਲਾ ਦੇਣੀ ਹੈ। ਇਹ ਦੇਖਾ ਦੇਖੀ ਨੀ ਸਿੱਖੀ ਇਹ ਜੀ ਹੁੰਦੀ ਹੈ, ਇਹਨਾਂ ਨੇ ਦੇਖ ਦੇਖ ਕੇ ਪਾਉਣੇ ਦੇਖੀ ਦੂਸਰਾ ਲਾ ਦੇਣੀ, ਗੱਲ ਉਹੀ ਹੋਈ। ਤਿੰਨ ਕੁ ਮਹੀਨਿਆਂ ਕਿਸੇ ਨੇ ਉਹੀ ਰੋਡੇ ਪੋਟੇ। ਇਹ ਇਸ ਤਰ੍ਹਾਂ ਦੀਆਂ ਦੇਖਾ ਦੇਖੀ ਦੀ ਸਿੱਖੀ ਤਾਂ ਐਵੇਂ ਹੀ ਹੁੰਦੀ ਹੈ, ਦੇਖ ਦੁੱਖ ਕੇ ਸਿੱਖ ਬਣਨਾ, ਦੇਖ ਦੁੱਖ ਕੇ ਲਾਸ਼ ਛੱਡਣੀ। ਕਈਆਂ ਦੀ ਇਸ ਤਰ੍ਹਾਂ ਦੀ ਹੁਣ ਵੀ ਹੈਗੀ ਹੈ, ਦਿਨੇ ਦਿਨੇ ਕਿਰਪਾਨ ਜੀ ਰੱਖਦੇ ਲੋਕਾਂ ਨੂੰ ਦਿਖਾਉਣ ਵਾਸਤੇ, ਰਾਤ ਨੂੰ ਕਿਲੇ ਟੰਗ ਦਿੰਦੇ ਹੈ। ਫਿਰ ਉਹਨਾਂ ਦਾ ਇਹੀ ਹੈ, ਕਹਿੰਦੇ ਵੀ ਅਸੀਂ ਦਿਨੇ ਦਿਨੇ ਸਿੱਖ ਹੁੰਦੇ, ਰਾਤ ਨੂੰ ਤਾਂ ਅਸੀਂ ਰਾਖਸ਼ ਹੀ ਹੁੰਦੇ ਹਾਂ। ਇਹ ਪੁੱਛੀਏ ਉਹ ਕਿਵੇਂ, ਕਹਿੰਦੇ ਵੀ ਅਸੀਂ ਕਿਰਪਾਨ ਦਾ ਅਤੇ ਕੰਘੇ ਦਾ ਵੀ ਸਤਿਕਾਰ ਰੱਖਦੇ, ਕਛਹਿਰੇ ਦਾ ਰੱਖਦੇ ਹਾਂ, ਵੀ ਸ਼ਾਮ ਨੂੰ ਫਿਰ ਅਸੀਂ ਅਰਦਾਸ ਕਰਕੇ ਕਹਿੰਦੇ ਕੰਘਾ ਵੀ ਰੱਖ ਦਿੰਦੇ ਆ, ਆਸੇ ਕਿਰਪਾਨ ਵੀ ਤੇ ਕਛਹਿਰਾ ਵੀ ਰੱਖ ਦਿੰਦੇ। ਹੁਣ ਕੇਸ ਤਾਂ ਕਿਸੇ ਪਾਸੇ ਲਿਜਾ ਨਹੀਂ ਸਕਦੇ, ਉਹ ਤਾਂ ਸਿਰ ਤੇ ਰਹਿਣੇ ਹੀ ਰਹਿਣੇ ਆ। ਇਸ ਕਰਕੇ ਫਿਰ ਕਹਿੰਦੇ ਉਹ ਸਿੱਖੀ ਅਸੀਂ ਸੰਭਾਲ ਕੇ ਰੱਖ ਦਿੰਦੇ, ਫਿਰ ਘੁੱਟ ਵੀ ਲੈਂਦੇ, ਤੜਕੇ ਉੱਠ ਕੇ ਕਹਿੰਦੇ ਫਿਰ ਅਰਦਾਸ ਕਰਕੇ ਫਿਰ ਕਿਰਪਾਨ ਕੰਘਾ ਦਿਨੇ ਦਿਨੇ ਸਿੱਖ। ਮੈਂ ਕਿਹਾ ਵੀ ਬਹੁਤ ਵਧੀਆ ਤੁਹਾਡਾ, ਜਾਣੀ ਇਹੋ ਜਿਹੇ ਵੀ ਇਹ ਦੇਖਾ ਦੇਖੀ ਵਾਲੇ ਸਿੱਖ ਪਿਛਲੇ ਸਮੇਂ ਚ ਹੋਏ ਆ, ਬਹੁਤ ਹੁਣ ਵੀ ਹੈਗੇ ਆ। ਬੜਾ ਸਾਰਾ ਗਤਰਾਤ ਵੱਡੀ ਸਾਰੀ ਕਿਰਪਾਨ ਤੜਕੇ ਸਿੱਟ ਲੈਣੀ ਹੈ ਤੇ ਸ਼ਾਮ ਨੂੰ ਲਾ ਕੇ ਪਰੇ ਕਿਹੜੇ ਟੰਗ ਲੈਣੀ ਹੈ, ਕਛਹਿਰਾ ਵੀ ਕਿਧਰੇ ਤੇ ਕੰਘਾ ਵੀ ਕਿਧਰੇ, ਬਸ ਬਾਲ ਖਿਲੇ ਹੁੰਦੇ ਤੇ ਭੂਤ ਬਣੇ ਹੁੰਦੇ ਰਾਖ ਬਣੇ। ਸੋ ਇਸ ਤਰ੍ਹਾਂ ਦੀ ਜਿਹੜੀ ਦੇਖਾ ਦੇਖੀ ਸਿੱਖੀ ਹੈ ਨਾ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਸਾਨੂੰ ਨੀ ਪ੍ਰਵਾਨ ਹੈ। ਇੱਕ ਹੈ ਧੰਦੇ ਦੀ ਸਿੱਖੀ, ਵੀ ਉਹ ਚਲੋ ਵੀ ਕੋਈ ਦੁਕਾਨ ਨਹੀਂ ਚੱਲਦੀ ਹੈ, ਹੋਰ ਕੋਈ ਕੰਮ ਨਹੀਂ ਚੱਲਦਾ, ਵੀ ਜਿਹੜਾ ਕੁਛ ਸ਼ੁਰੂ ਕਰ ਲਿਆ ਉਹ ਨਾ ਲੋਕਾਂ ਨੇ ਸੰਬੰਧ ਕੀਤਾ, ਧੰਦਾ ਚਲਾਉਣ ਵਾਸਤੇ ਆਪਣਾ ਕੰਮ ਚਲਾਉਣ ਵਾਸਤੇ ਵੀ ਸਿੱਖ ਨੂੰ ਦੇਖ ਕੇ ਵੀ ਮੇਰੀ ਦੁਕਾਨ ਤੇ ਆਉਣ ਲੱਗ ਜਾਣਗੇ, ਉਹ ਕਿਰਪਾਨ ਜੀ ਪਾ ਲੈਣੀ, ਲੋਕਾਂ ਨੇ ਕਹਿਣਾ ਇਹ ਤਾਂ ਵੀ ਹੁਣ ਗੁਰੂ ਵਾਲਾ ਬਣ ਗਿਆ, ਇਹ ਤਾਂ ਹੀ ਠੱਗੀ ਬੱਗੀ ਮਾਰਦਾ ਘੱਟ ਤੋਲਦਾ। ਨਹੀਂ ਉਹ ਆਪਣਾ ਕੰਮ ਚਲਾਉਣ ਵਾਸਤੇ ਵੀ ਕਈ ਕਿਰਪਾਨ ਪਾ ਲੈਂਦੇ, ਫਿਰ ਲੁੱਟੀ ਪੁੱਟੀ ਜਾਂਦੇ, ਘੱਟ ਤੋਰੀ ਜਾਂਦੇ, ਬੇਈਮਾਨੀ ਕਰੀ ਜਾਂਦੇ। ਇਹੋ ਜਿਹੇ ਧੰਦੇ ਦੀ ਸਿੱਖੀ ਗੁਰੂ ਕਲਗੀਧਰ ਜੀ ਕਹਿੰਦੇ ਵੀ ਸਾਨੂੰ ਨੀ ਪ੍ਰਵਾਨ, ਜੇ ਕਿਰਪਾਨ ਪਾ ਕੇ ਘੱਟ ਤੋਲਦੇ ਬੇਈਮਾਨੀ ਧੋਖੇ ਕਰਦੇ ਨੇ। ਇੱਕ ਹੈ ਕਹਿੰਦੇ ਹਿਰਸ ਦੀ ਸਿੱਖੀ, ਲਾਲਚ ਦੀ ਸਿੱਖੀ, ਵੀ ਉਹ ਲਾਲਚ ਪਿੱਛੇ ਸਿੱਖ ਬਣਨਾ, ਵੀ ਕਿਸੇ ਨੇ ਬਿਆਨ ਦੇ ਤਾ ਵੀ ਕਿਰਪਾਨ ਪਾ ਲਓ ਉਮਰ ਛਕਲੋ ਤੁਹਾਨੂੰ ਹੁਣੇ ਨੌਕਰੀ ਦੇ ਦਿਆਂਗੇ। ਪਿੱਛੇ ਜੇ ਇਸ ਤਰ੍ਹਾਂ ਇਹ ਐਸਾ ਆਇਆ ਸੀ ਇੱਕ ਐਸ ਐਸ ਪੀ ਵੱਲੋਂ ਬਿਆਨ ਦੇ ਬਸ ਤੁਸੀਂ ਅਮਰ ਛੱਕ ਕੇ ਆ ਜਾਓ ਮੇਰੇ ਕੋਲ ਮੈਂ ਉਹਦੇ ਸਿਲੈਕਟ ਕਰ ਦੂੰ ਉਹਦੇ ਤੁਹਾਨੂੰ ਕਹਿੰਦੇ ਲੈ ਲਊਂਗਾ। ਇਹ ਕਈਆਂ ਨੇ ਦੇਖ ਦੇਖ ਕੇ ਨਾ ਲਾਲਚ ਪਿੱਛੇ ਬੜੇ ਅਮਰ ਛੱਕੇ ਲਾਸਟ ਦੀ ਸਿੱਖੀ ਸੀ ਹਿਰਸ ਦੀ ਸਿੱਖੀ ਸੀ ਹੁਣ ਤਾਂ ਨਹੀਂ ਵੀ ਚਲੋ ਨੌਕਰੀ ਮਿਲ ਜਾਊਗੀ ਕੀ ਪਿਆ ਕਿਰਪਾਨੀ ਪਾਉਣੀ ਹੈ ਕਹਿਰਾ ਪਾ ਲਓ ਕੰਘਾ ਰੱਖ ਲਓ ਦਿਓ ਆਪਣਾ ਜਾਣੀ ਲਾਲਚ ਪਿੱਛੇ ਸਿੱਖ ਬਣਨਾ ਉਹ ਹਿਰਸ ਦੀ ਸਿੱਖੀ ਹੈ ਉਹ ਵੀ ਕੋਈ ਨਹੀਂ ਹੈ ਇਹ ਤਾਂ ਜਿਵੇਂ ਪ੍ਰੇਮ ਦੀ ਸਿੱਖੀ ਹੈ ਉਹ ਬਾਬਾ ਦੀਪ ਸਿੰਘ ਜੀ ਨੇ ਚੌਥੋ ਪ੍ਰੇਮ ਖੇਲਣ ਕਾ ਚਾਓ ਸਿਰ ਤਾਂ ਤਰੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਬੀਜੈ ਕਾਣ ਨਾ ਕੀਜੈ ਕਿਉਂ ਪ੍ਰੇਮ ਦੀ ਸਿੱਖੀ ਗੁਰੂ ਦੇ ਪ੍ਰੇਮ ਕਰਕੇ ਤਨ ਮਨ ਭਾਗ ਦੇਣਾ ਸਭ ਕੁਛ ਸਮਰਪਿਤ ਕਰ ਦੇਣਾ ਤੇ ਫੇਰ ਸਿਰਕ ਦੀ ਭਰੋਸੇ ਦੀ ਸਿੱਖੀ ਉਹ ਭਾਈ ਮਨੀਸ਼ ਸਿੰਘ ਜੀ ਨੇ ਪੂਰੀ ਕਮਾਈ ਹੈ ਲੋਕ ਗੁਰੂ ਮਹਾਰਾਜ ਦੇ ਉੱਪਰ ਐਸਾ ਭਰੋਸਾ ਯਕੀਨ ਬੰਦ ਬੰਦ ਕੱਟਿਆ ਗਿਆ ਫਿਰ ਵੀ ਇਹ ਡੋਲ ਰਹੇ ਹੈ ਨਹੀਂ ਤਾਂ ਹੁਣ ਕਿਸੇ ਦਾ ਕੱਟ ਵੱਢ ਦੇਵੇ ਸਰੀਰ ਉਹ ਕਹਿੰਦੇ ਉਹ ਕਾਹਦੇ ਸਿੱਖ ਸਜੇ ਗੁਰੂ ਤਾਂ ਵਢਾਈ ਉਤਰਿਆ ਜਾਂਦਾ ਘਟਾਈ ਜਾਂਦਾ ਅੰਗ ਅੰਗ ਉਹ ਸਿਰਕ ਦੀ ਭਰੋਸੇ ਦੀ ਸਿਰਕੀ ਸੀ ਵੀ ਕੁਝ ਹੋਵੇ ਤਨ ਮਨ ਕਾਟ ਕਾਟ ਸਭ ਅਗਰੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰਾ ਹਰ ਮੇਲ ਲਹਿਓ ਵਡਿਆਈ ਇਹ ਹੈ ਭਰੋਸੇ ਦੀ ਸਿਰਕ ਦੀ ਸਿੱਖੀ ਜੋ ਭਾਈ ਮਨੀ ਸਿੰਘ ਜੀ ਨੇ ਕਮਾਈ ਤੇ ਪ੍ਰੇਮ ਦੀ ਸਿੱਖੀ ਬਾਬਾ ਦੀਪ ਸਿੰਘ ਜੀ ਨੇ ਕਮਾਈ ਅਠਾਰਾਂ ਸਾਲ ਦਾ ਖੰਡਾ ਜਿਹਾ ਫੜ ਕੇ ਦੇ ਤੇਰੇ ਦੀ ਤੇਰੇ ਕੋਈ ਨਹੀਂ ਛੱਡਿਆ ਮੁਸਲਾ ਵੱਢਦੇ ਸੀਸ ਭਾਵੇਂ ਕਦ ਹੋ ਗਿਆ ਪਰ ਫੇਰ ਵੀ ਪ੍ਰੇਮ ਦੀ ਸਿੱਖੀ ਗੁਰੂ ਕੇ ਸਥਾਨ ਨਾਲ ਪ੍ਰੇਮ ਨਹੀਂ ਛੱਡਿਆ ਹੈ ਐਸੇ ਪ੍ਰੇਮ ਵਿਚ ਨਿਮਰ ਹੋਏ ਮੁਖੰਡਾ ਗੋਹਦੇ ਹੋਏ ਗੁਰੂ ਰਾਮਦਾਸ ਸਾਹਿਬ ਜੀ ਪ੍ਰਕਰਮਾ ਵਿਚ ਆ ਗਏ ਉਥੇ ਸੀਸ ਰੱਖ ਕੇ ਅਰਦਾਸ ਕਰਕੇ ਫੇਰ ਸਰੀਰ ਸ਼ਾਂਤ ਕੀਤਾ ਇਹ ਹੈ ਗੁਰੂ ਨਾਲ ਪ੍ਰੇਮ ਇਸ ਤਰ੍ਹਾਂ ਹੈ ਡੱਲਾ ਨਿਵਾਸੀ ਦੇ ਗੁਰਸਿੱਖ ਹੋਏ ਸਨ ਜਿਹੜੇ ਗੁਰੂ ਮਹਾਰਾਜ ਦੇ ਪੂਜਦੇ ਸਨ ਇਸ ਕਰਕੇ ਕਹਿੰਦੇ ਹਨ ਗੁਰਮੁਖ ਸਿੱਖ ਵਿਸਾਰ ਵੀ ਇਹ ਜਿਹੜਾ ਖਾਨੋ ਸ਼ੁਰਾ ਸੀ ਨਾ ਗੁਰਮੁਖ ਸਿੱਖ ਸੀ ਬੜਾ ਤਕੜਾ ਮਨਮੁਖ ਜਾਂ ਦਬਾਜਰਾ ਸਿੱਖ ਨਹੀਂ ਹੈ ਸੀ ਜਾਂ ਦੇਖੀ ਦੇਖੀ ਦੀ ਧਰਮ ਸਿੱਖੀ ਵਾਲਾ ਸਿੱਖ ਨਹੀਂ ਸੀ ਲਾਲਚੀ ਸਿੱਖ ਨਹੀਂ ਸੀ ਜਾਂ ਧੰਦੇ ਦੀ ਸਿੱਖੀ ਵਾਲਾ ਇਹ ਸਿੱਖ ਨਹੀਂ ਸੀ ਗੁਰਮੁਖ ਸਿੱਖ ਸੀ ਬੜਾ ਤਕੜਾ ਜਾਣੀ ਗੁਰੂ ਵਾਲੀ ਹਮੇਸ਼ਾ ਮੁੱਖ ਰੱਖਣ ਵਾਲਾ ਸਨਮੁਖ ਰਹਿਣ ਵਾਲਾ ਸਿੱਖ ਸੀ
ਪੂਜੈ ਪੰਗ ਪੰਕਜ ਸਦਾ
ਹਮੇਸ਼ਾ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਕਮਲਾਂ ਨੂੰ ਇਹ ਪੂਜਦਾ ਹੈ ਸੀ
ਸ੍ਰੀ ਗੁਰ ਅਮਰ ਕਿਰਪਾਲ
ਮਾਨ ਗੁਰੂ ਅਮਰਦਾਸ ਸਾਹਿਬ ਜੀ ਚੰਡੂ ਕਿਰਪਾਲੂ ਸਨ
ਚੌਪਈ ਦੀਪਾ ਮਾਲੂ ਸ਼ਾਹੀ ਔਰ
ਇਸੇ ਤਰ੍ਹਾਂ ਭਾਈ ਦੀਪਾ ਜੀ ਕਿ ਮਾਲੂ ਸ਼ਾਹੀ ਜੀ ਹੋਰ
ਸਿੱਖੀ ਕਰਤ ਬਸ ਹੈ ਤਿਸ ਠੌਰ
ਡੱਲੇ ਪਿੰਡ ਵਿਚ ਕਹਿੰਦੇ ਉੱਥੇ ਵਸਦੇ ਹੋਏ ਗੁਰੂ ਨਾਨਕ ਦੇ ਸਾਹਿਬ ਦੀ ਸਿੱਖੀ ਨੂੰ ਘੁਮਾਉਣਾ ਕਰਦੇ ਸਨ
ਨਾਮ ਕਿਦਾਰੀ ਸਿੱਖ ਉਦਾਰ
ਇਸ ਤਰ੍ਹਾਂ ਕਹਿੰਦੇ ਭਾਈ ਕਿਦਾਰਾ ਸਿੱਖ ਜੀ ਕਿਦਾਰੀ ਵੀ ਆ ਜਾਂਦਾ ਕਿਦਾਰਾ ਵੀ ਆ ਜਾਂਦਾ ਹੈ ਕਿਦਾਰੀ ਸਿੱਖ ਬੜਾ ਸ੍ਰੇਸ਼ਟ
ਇਤਿਹਾਦਿਕ ਸਿੱਖ ਬਹੁਤ ਵਿਚਾਰ
ਸਵਾਲ ਲੈ ਕੇ ਕਦੇ ਵਿਚਾਰ ਲੋ ਬਹੁਤੇ ਸਿੱਖ ਸੀ ਇਹ ਡੱਲਾ ਨਿਵਾਸੀ
ਗਿਣਤੀ ਬਿਖੈ ਬਹੱਤਰ ਭਏ
ਹਾਂ ਕਹਿੰਦੇ ਜੇ ਗਿਣਤੀ ਕਰੀਏ ਤੇ ਗਿਣਤੀ ਵਿਚ ਕਹਿੰਦੇ ਕੱਲੇ ਡੱਲੇ ਪਿੰਡ ਦੇ ਵਿਚ ਹੀ ਬ੍ਰਹਮ ਗਿਆਨੀ ਪੂਰਨ ਗੁਰਸਿੱਖ ਬਹੱਤਰ ਗਿਣਤੀ ਵਿਚ ਹੋਏ ਸਨ
ਸ੍ਰੀ ਗੁਰ ਅਮਰ ਉਦਾਹਰਨ ਕੀਏ
ਗੁਰੂ ਅਮਰਦਾਸ ਸਾਹਿਬ ਨੇ ਸਿੱਖੀ ਬਖਸ਼ ਕੇ ਵਿਆਸ ਕਮਾ ਕਰਕੇ ਉਦਾਹਰਨਾ ਕੀਤਾ ਸੰਸਾਰ ਤੋਂ ਧਾਰਨਾ ਕੀਤਾ ਸੀ ਕੱਲੇ ਡੱਲੇ ਪਿੰਡ ਵਿਚ ਹੀ ਬ੍ਰਹਮ ਗਿਆਨੀ 72 ਗਿਣਤੀ ਵਿਚ ਹੋਏ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਨਾਲ।
ਕਹਾਂ ਅਗਾਰੀ ਕਥਾ ਤਿਨਹੋ ਕੀ।
ਕਵੀ ਸੰਤ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਅਗਲੇ ਅੱਗੇ ਜਾ ਕੇ ਇਨ੍ਹਾਂ 72 ਸਿੱਖਾਂ ਦੀ ਅਸੀਂ ਕਥਾ ਵੀ ਕਹਾਂਗੇ।
ਹਰੀ ਅਵਿਦਿਆ ਗੁਰੂ ਜਿਨਹੋ ਕੀ।
ਇਨ੍ਹਾਂ 72 ਗੁਰੂ ਸਿੱਖਾਂ ਦੀ ਗੁਰੂ ਅਮਰਦਾਸ ਸਾਹਿਬ ਨੇ ਅਵਿਦਿਆ ਜਿਹੜੀ ਅਗਿਆਨਤਾ ਨਾਸ਼ ਕਰ ਦਿੱਤੀ।
ਨਾਮ ਮਹੇਸ਼ਾ ਪੁਰ ਸੁਲਤਾਨ।
ਕਹਿੰਦੇ ਇਸੇ ਤ੍ਰਾਇਕ ਮਹੇਸ਼ਾ ਨਾਮ ਦਾ ਪੁਰਸ਼ ਸੀ, ਸੁਲਤਾਨਪੁਰ ਦੇ ਵਿਚ ਰਹਿਣ ਵਾਲਾ।
ਬਹੁ ਬਾਹੀ ਅਰ ਧਨੀ ਮਹਾਨ।
ਬੜੀਆਂ ਬਾਹਾਂ ਵਾਲਾ ਸੀ, ਭਾਵੇ ਦੇ ਬਹੁਤ ਨਾਲ ਦੇ ਸੰਗੀ ਸਾਥੀ ਸਨ ਤੇ ਬੜਾ ਤਕੜਾ ਏ ਧਨੀ ਮਾਂ ਸੀ। ਜਾਂ ਬਹੁ ਬਾਹੀ ਖੱਤਰੀਆਂ ਦੀ ਜਾਤ ਹੈ। ਨਹਿਸ਼ਾ ਨਾਮ ਸੀ, ਸੁਲਤਾਨਪੁਰ ਵਾਸੀ ਸੀ ਤੇ ਬਹੁ ਬਾਹੀ ਖੱਤਰੀ ਜਾਤ ਦਾ ਸੀ, ਬੜਾ ਧਨੀ ਹੈ ਸੀ। ਬਹੁਤੀਆਂ ਬਾਹਾਂ ਵਾਲਾ ਜਾਨੀ ਇਹਦੇ ਨਾਲ ਦੇ ਜ਼ਿਆਦਾ ਸਹਾਇਕ ਸਨ ਹੋਰ ਵੀ।
ਸਤਿਗੁਰ ਕੀ ਮਹਿਮਾ ਸੁਣਤਾ ਹੀ।
ਇਸ ਮਹੇਸੇ ਪੁਰਸ਼ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਹੈ ਸੁਲਤਾਨਪੁਰ ਰਹਿੰਦਿਆਂ।
ਉਪਜਿਓ ਪ੍ਰੇਮ ਮਹਾ ਮਨ ਮਾਹੇ।
ਇਸ ਮਹੇਸੇ ਦੇ ਮਨ ਦੇ ਵਿਚ ਵੀ ਬੜਾ ਭਾਰੀ ਪ੍ਰੇਮ ਪਿਆਰ ਪੈਦਾ ਹੋਏ ਆਇਆ ਹੈ।
ਗੋਵਿੰਦ ਵਾਲ ਗਯੋ ਤਬ ਆਏ।
ਸੁਲਤਾਨਪੁਰ ਤੋਂ ਚਲਦਾ ਚਲਾਉਂਦਾ ਹੋਇਆ ਤਦੋਂ ਇਹ ਗੋਵਿੰਦਵਾਲ ਸਾਹਿਬ ਵਿਖੇ ਆ ਪਹੁੰਚਾ।
ਦਰਸ਼ਨ ਕਰ ਗੁਰ ਕੋ ਹਰ ਖਾਏ।
ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਰਾਰ ਕਰਕੇ ਬੜਾ ਏ ਪ੍ਰਸੰਨ ਖੁਸ਼ ਹੋਇਆ ਹੈ।
ਪੂਰਬ ਭੋਜਨ ਲੰਗਰ ਖਾਇਓ।
ਸਭ ਤੋਂ ਪਹਿਲਾਂ ਪਹਿਲੇ ਪੰਗਤ ਪਾਤਸ਼ਾਹ ਲੰਗਰ ਪੰਗਤ ਸੰਗਤ ਇਹ ਗੁਰੂ ਕੇ ਹੁਕਮ ਅਨੁਸਾਰ ਲੰਗਰ ਵੀ ਜਾ ਕੇ ਇਸਨੇ ਭੋਜਨ ਛਕਿਆ।
ਬਾਹਰ ਜਾਏ ਸਤਿਗੁਰ ਦਰਸਾਇਓ।
ਬਾਹਰ ਗੁਰੂ ਮਹਾਰਾਜ ਦਰਬਾਰ ਵਿਖੇ ਜਾ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕੀਤੇ ਨੇ।
ਵੱਡੇ ਭਾਗ ਤੈ ਬੈਠਿਓ ਪਾਸ।
ਪਿਛਲੇ ਕੋਈ ਚੰਗੇ ਵੱਡੇ ਭਾਗ ਸਨ ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਹਜ਼ੂਰੀ ਵਿੱਚ ਬੈਠ ਗਿਆ ਹੈ।
ਨਿਸ ਦਿਨ ਜਿਸਕੇ ਪ੍ਰੇਮ ਸੋ ਪਿਆਸ।
ਜਿਸ ਦੇ ਰਾਜ ਦਿਨ ਪ੍ਰੇਮ ਦੀ ਬੜੀ ਪਿਆਸ ਹੈ ਤਾਂ ਗਏ ਮੇਰੇ ਹਿਰਦੇ ਅੰਦਰ ਪ੍ਰੇਮ ਪਿਆਰ ਜਾਗੇ ਪੈਦਾ ਹੋਵੇ।
ਬਾਰ ਬਾਰ ਬੰਧਨ ਕੋ ਕਰਹੀ।
ਇੰਨਾ ਪ੍ਰੇਮ ਪਿਆਰ ਵਿੱਚ ਲਿਆ ਲੀਨ ਹੋਇਆ ਬਾਰ ਬਾਰ ਉੱਠ ਉੱਠ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰਾਂ ਹੀ ਕਰੀ ਜਾਂਦਾ। ਨਮਸਕਾਰ ਤਾਂ ਕੋ ਲੱਖ ਵਾਰ ਜਿਵੇਂ ਲਿਖਿਆ ਹੈ ਗੁਰੂ ਮਹਾਰਾਜ ਨੂੰ ਪ੍ਰੇਮ ਵਿਚ ਆਇਆ ਮੱਥੇ ਟੇਕੀ ਤੁਰਿਆ ਜਾਂਦਾ ਹੈ। ਇਹ ਵੀ ਇਕ ਪ੍ਰੇਮ ਹੈ। ਸੰਤ ਬਾਬਾ ਅਤਰ ਸਿੰਘ ਜੀ ਜੀਵਨ ਵਿਚ ਗੁਰੂ ਪਿਆਰੇ ਭਾਈ ਤੇਜਾ ਸਿੰਘ ਜੀ ਨੇ ਇਕ ਉਹ ਘਟਨਾ ਲਿਖੀ ਹੈ ਵੀ ਦੀਵਾਨ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰ ਕਰਕੇ ਮੱਥੀ ਮੱਥੇ ਟੇਕੀ ਜਾਂਦੇ ਕਿੰਨਾ ਕਿੰਨਾ ਸਮਾਂ। ਉਹ ਦੇਖਦੇ ਕਿ ਦੂਸਰੇ ਵੇਲੇ ਚਰਚੇ ਹੁੰਦੇ ਵੀ ਕੋਈ ਤਿੰਨ ਪਰਿਕਰਮਾ ਕਰਕੇ ਮੱਥਾ ਟੇਕਦਾ, ਕੋਈ ਪੰਜ ਕਰਦੇ। ਇੱਥੇ ਕੋਈ ਗਿਣਤੀ ਨਹੀਂ ਹੈ ਕਿ ਘੰਟਾ ਘੰਟਾ ਹੀ ਮੱਥਾ ਟੇਕੀ ਜਾਂਦੇ ਪਰਿਕਰਮਾ ਕਰਕੇ। ਕਿਸੇ ਸਿਆਣੇ ਗੁਰਸਿੱਖ ਨੇ ਫਿਰ ਬੇਨਤੀ ਕਰਕੇ ਪੁੱਛ ਲਏ, ਕਹਿੰਦੇ ਮਹਾਰਾਜ ਵੀ ਆਓ ਤੁਸੀਂ ਕਿਉਂ ਕਰਦੇ ਹੈ? ਹੱਸ ਕੇ ਕਹਿਣ ਲੱਗੇ ਕਿ ਭੁੱਲ ਭੁਲਾ ਕੇ ਸਾਨੂੰ ਮੱਥਾ ਟੇਕ ਜਾਂਦੇ, ਸਾਨੂੰ ਹੱਡ ਚਮ ਨੂੰ ਮੱਥਾ ਟੇਕਿਆ। ਕਹਿੰਦੇ ਲੱਭਣਾ ਲਵਾਉਣਾ ਕੁਛ ਨਹੀਂ ਹੈ ਤੇ ਹਾਜ਼ਰੀ ਤਾਂ ਫਿਰ ਉਹਦੀ ਮੱਥੇ ਟੇਕੀ ਦੀ ਅਸੀਂ ਲਾਉਣੀ ਹੈ ਨਾ। ਇਸ ਕਰਕੇ ਜਿਹੜਾ ਉਹ ਸਾਨੂੰ ਮੱਥਾ ਟੇਕ ਗਿਆ ਹੁੰਦਾ, ਅਸੀਂ ਫਿਰ ਮਹਾਰਾਜ ਨੂੰ ਪਰਿਕਰਮਾ ਕਰਕੇ ਮੱਥਾ ਟੇਕਦੇ ਵੀ ਮਹਾਰਾਜ ਵੀ ਤੁਹਾਨੂੰ ਮੱਥਾ ਟੇਕਦਾ, ਭੁੱਲ ਕੇ ਮੈਨੂੰ ਟੇਕ ਗਿਆ। ਜਿਹੜੀ ਹਾਜ਼ਰੀ ਲਾ ਲਓ ਵੀ ਉਹਦਾ ਭਲਾ ਹੋ ਜਾਊਗਾ ਤੇ ਸਾਨੂੰ ਮੱਥੇ ਟੇਕੇ ਲੱਭਣਾ ਕੁਛ ਨਹੀਂ ਹੈ। ਤੇ ਹੱਡ ਚਮ ਮੈਂ ਹੱਡ ਚਮ ਨੂੰ ਮੱਥਾ ਟੇਕਿਆ ਕੀ ਜਿਹੜਾ ਹੈ ਐਸਾ ਮਾਰੇ ਕਮਾਈ। ਇਹ ਉਹਨਾਂ ਦੀ ਨਿਮਰਤਾ ਗਰੀਬੀ ਹੈ। ਭਾਵੇਂ ਕੋਈ ਨਮਸਕਾਰ ਕਰਦਾ ਸੀ ਉਹ ਤਾਂ ਜਿਹੜਾ ਨਾਮ ਅਭਿਆਸ ਸੀ ਬੰਦਗੀ ਘਾਲਣਾ ਸੀ ਉਹਨੂੰ ਵੀ ਮੱਥਾ ਟੇਕਦਾ ਹੈ। ਹੋਰ ਹੱਡ ਚਮ ਨੂੰ ਤਾਂ ਕੋਈ ਵੀ ਨਹੀਂ ਟੇਕਦਾ ਹੁੰਦਾ। ਭਗਤ ਕਬੀਰ ਜੀ ਨੂੰ ਕੋਈ ਮੰਨਦੇ ਸੀ, ਭਗਤ ਰਵਿਦਾਸ ਜੀ ਨੂੰ ਕੋਈ ਜਿਹੜੇ ਪੂਜਦੇ ਆ, ਉਹ ਕੋਈ ਹੱਡ ਚੰਗ ਨੂੰ ਥੋੜਾ ਪੂਜਦੇ ਹੋਏ ਨੇ, ਉਹਦੀ ਭਗਤੀ ਨੂੰ ਲੋਕ ਮੱਥਾ ਟੇਕਦੇ ਨੇ। ਜਿਹੜੀ ਰਵਿਦਾਸ ਜੀ ਨੇ, ਰਵਿਦਾਸ ਢਵੰਤਾ ਢੋਰਤੀ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸਾਰਾ ਕੁਛ ਵੀ ਉਹ ਹੈ ਤਾਂ ਉਹ, ਪਰ ਉਹਨਾਂ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਵੀ ਇਹ ਸਾਨੂੰ ਇਹ ਟੇਕ ਗਿਆ, ਇਹ ਠੀਕ ਨਹੀਂ ਹੈ। ਬਾਕੀ ਤਾਂ ਕਹਿੰਦੇ ਸਾਨੂੰ ਟੇਕੋ ਸਹੀ, ਉਹ ਆਪੇ ਬਣ ਬਣ ਬਹਿੰਦੇ ਮਸੰਦਾਂ ਗੁਰੂ। ਫਿਰ ਉਹ ਧਿਆਨ ਧਰੋ ਨਿਸਵਾਸਰ ਔਰ ਕੋ ਭੂਲ ਕੋ ਨਾਮ ਨਾ ਲੀਜਿਆ, ਕਹਿੰਦੇ ਵੀ ਸਾਡਾ ਦਿਨ ਰਾਤ ਧਿਆਨ ਧਰੋ, ਸਾਨੂੰ ਮੰਨੋ ਪੂਜੋ, ਹੋਰ ਕਿਸੇ ਦਾ ਨਾਂ ਨਾ ਲਓ। ਜੋ ਕਿ ਤੁਹਾਡੇ ਘਰ ਦੇ ਵਿੱਚ ਹੈਗਾ, ਕਹਿੰਦੇ ਉਹ ਉੱਠ ਕੇ ਸਾਡੀ ਸਾਰੀ ਭੇਟਾ ਕਰ ਦਿਓ, ਸਾਨੂੰ ਦੇ ਦਿਓ, ਤੁਸੀਂ ਹੋ ਜਾਓ ਨੰਗ ਮੁਲੰਗ ਭੁੱਖੇ ਧਿਆਏ ਮਰੋ। ਇਹ ਪਖੰਡੀਆਂ ਦਾ ਇਹ ਹਾਲ ਹੈ, ਤੇ ਪੂਰੇ ਜਿਹੜੇ ਮਹਾਤਮਾ ਸਿਮਰਨ ਵਾਲੇ ਆ ਉਹਨਾਂ ਦਾ ਇਹ ਹੈ ਵੀ ਜੇ ਸਾਨੂੰ ਕੋਈ ਭੁੱਲ ਭੁਲਾ ਕੇ ਮੱਥਾ ਟੇਕ ਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਉਹਦੀ ਹਾਜ਼ਰੀ ਲਵਾਈ। ਉਹ ਕਹਿੰਦੇ ਵੀ ਆਉਂ ਕਈ ਵਾਰੀ ਭੁੱਲ ਭੁੱਲ ਕੇ ਨਾ ਸਾਨੂੰ ਮੱਥਾ ਟੇਕ ਜਾਂਦਾ ਹੈ, ਇਸ ਕਰਕੇ ਅਸੀਂ ਪਰਿਕਰਮਾ ਕਰ ਕਰਕੇ ਫਿਰ ਮੱਥਾ ਟੇਕਦੇ ਹਾਂ, ਤੇ ਮਹਾਰਾਜ ਇਹ ਵੀ ਤੁਹਾਨੂੰ ਹੀ ਮੱਥਾ ਟੇਕਦਾ, ਤੁਹਾਨੂੰ ਹੀ ਪੂਜਦਾ, ਇਹਦੀ ਵੀ ਹਾਜ਼ਰੀ ਲਵਾ ਲਓ ਜੀ। ਇਸ ਤਰ੍ਹਾਂ ਇਹ ਪ੍ਰੇਮ ਪਿਆਰ ਵਿੱਚ ਆਇਆ ਹੋਇਆ ਮਹੇਸ਼ਾ ਗੁਰੂ ਮਹਾਰਾਜ ਨੂੰ ਮੁੜ ਮੁੜ ਕੇ ਮੱਥੇ ਟੇਕੀ ਜਾਂਦਾ, ਪਰਿਕਰਮਾ ਕਰੀ ਜਾਂਦਾ ਹੈ।
ਸਮੁਖ ਬੈਠ ਗੁਰ ਦਰਸ਼ਨ ਹਰਈ,
ਸਾਹਮਣੇ ਬੈਠ ਕੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰੀ ਜਾਂਦਾ, ਨਾਲੇ ਮੱਥੇ ਟੇਕੀ ਜਾਂਦਾ ਹੈ।
ਪੂਜਨ ਹਿਤ ਗੁਰ ਤਿਸੈ ਅਲਾਇਓ,
ਪ੍ਰੇਮ ਹੀ ਹੈ ਜਿਵੇਂ ਉਹ ਸੱਚਨ ਸੱਚ ਵੀ ਐਸਾ ਹੀ ਕਰਦਾ ਸੀ, ਮਹਾਰਾਜ ਦੇ ਦਰਸ਼ਨ ਹੀ ਕਰੀ ਜਾਂਦਾ ਸੀ। ਇੱਕ ਬਾਲੋ ਹੱਸਣਾ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਅੱਗੇ ਪਿੱਠ ਪਿੱਛੇ ਭਜਿਆ ਜਾਂਦਾ ਸੀ, ਮਹਾਰਾਜ ਨੀਚੇ ਰੱਖਦਾ ਸੀ, ਯਾਨੀ ਪ੍ਰੇਮ ਹੀ ਹੈ ਇਹ। ਜਿਹੜੇ ਐਸਾ ਕਰਦੇ ਉਹਨਾਂ ਨੂੰ ਸਭ ਕੁਝ ਲੱਭ ਜਾਂਦਾ ਸਤਿਗੁਰੂ ਕੋਲੋਂ, ਜਿਹਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ। ਇਸ ਤਰ੍ਹਾਂ ਇੱਕ ਦਿਨ ਬੁੱਝਣ ਪੁੱਛਣ ਵਾਸਤੇ ਸਤਿਗੁਰੂ ਜੀ ਨੇ ਇਸ ਮਹੇਸ਼ੇ ਨੂੰ ਕਿਹਾ ਹੈ,
ਕਵਨ ਅਰਥ ਤੂੰ ਚੱਲ ਕਰ ਆਇਓ,
ਸੁਲਤਾਨਪੁਰ ਤੋਂ ਚੱਲ ਕਰਕੇ ਕਿਸ ਮਤਲਬ ਵਾਸਤੇ ਜਾਂ ਕਿਸ ਕੰਮ ਵਾਸਤੇ ਆਇਆ ਹੈ।
ਕਹਾ ਬਸੈ ਕਿਸ ਕੋ ਮਤ ਧਾਰ ਹੈ,
ਵੀ ਮਹੇਸ਼ੇ ਕਿੱਥੇ ਵਸਦਾ ਤੇ ਕਿਹਦਾ ਤੂੰ ਮਤ ਧਾਰਿਆ ਹੋਇਆ ਹੈ।
ਮੰਤਰ ਜਾਪ ਕਿਸ ਬਦਨ
ਆਪਣਾ ਜਿਹੜਾ ਮੰਤਰ ਦਾ ਆਪ ਹੈ ਕਿਸ ਤੋਂ ਲਿਆ ਹੈ, ਤੇ ਕਿਹੜਾ ਮੰਤਰ ਦਾ ਜਾਪ ਤੂੰ ਮੁੱਖ ਤੋਂ ਉਚਾਰ ਰਿਹਾ, ਜਿਹੜਾ ਕਿਹੜਾ ਮੰਤਰ ਦਾ ਜਾਪ ਤੂੰ ਮੁੱਖ ਨਾਲ ਕਰ ਰਿਹਾ ਹੈ।
ਹੱਥ ਜੋੜ ਤਿੰਨ ਕਹਿਓ ਬੁਝਾਈ,
ਮਹੇਸ਼ੇ ਨੇ ਹੱਥ ਜੋੜ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਕਿਹਾ ਹੈ,
ਪ੍ਰਭ ਜੀ ਮੈਂ ਆਇਓ ਸਰਨਾਈ,
ਗੁਰੂ ਅਮਰਦਾਸ ਸਾਹਿਬ ਜੀ ਮੈਂ ਕਿਸੇ ਤੋਂ ਕੋਈ ਮੰਤਰ ਨਹੀਂ ਲਿਆ, ਕੋਈ ਜਾਪ ਨਹੀਂ ਜਪ ਰਿਹਾ, ਮੈਂ ਤਾਂ ਤੁਹਾਡੀ ਚਰਨ ਚਰਨ ਚੱਲ ਕੇ ਆਇਆ ਹਾਂ।
ਰਾਵਰ ਨਾਮ ਆਸ ਕੋ ਧਰੋ,
ਤੁਹਾਡੇ ਮਹਾਰਾਜ ਮੈਂ ਨਾਮ ਲੈਣਾ ਹੈ, ਤੁਹਾਡੇ ਤੋਂ ਮੈਂ ਕੋਈ ਆਸਾ ਉਮੀਦ ਰੱਖਦਾ।
ਮਿੱਟੇ ਸ਼ੋਕ ਭਵ ਸਾਗਰ ਤਰਾਂ,
ਇਸ ਕਰਕੇ ਸ਼ੋਕ ਮਿਟ ਜਾਣ ਤੇ ਸੰਸਾਰ ਸਮੁੰਦਰ ਤੋਂ ਮੈਂ ਤਰ ਜਾਵਾਂ।
ਅਪਰ ਸਭਨ ਤੇ ਆਸ ਮਿਟਾਏ,
ਹੋਰ ਜਿਹੜੇ ਦੁਨੀਆਂ ਵਿੱਚ ਪੀਰ ਫਕੀਰ ਬਣੇ ਬੈਠੇ ਸਾਰਿਆਂ ਪਾਸੋਂ ਮੈਂ ਆਪਣੀ ਜਿਹੜੀ ਆਸਾ ਮੁਕਾਈ ਹੋਈ ਹੈ, ਮੇਰਾ ਕੋਈ ਨਹੀਂ ਹੈ ਕੁਝ ਵੀ ਲੱਗਦਾ।
ਰਹਾ ਆਪ ਕੀ ਪਰ ਸਰਨਾਏ,
ਸਾਰਾ ਜ਼ਿੰਦਗੀ ਪਰ ਆਪ ਜੀ ਦੀ ਚਰਨ ਨਿਸ਼ਾਨ ਵਿੱਚ ਹੀ ਹੁਣ ਮੈਂ ਪਿਆ ਰਹਾਂਗਾ, ਇਹ ਆਸਾ ਰੱਖ ਕੇ ਆਇਆ ਹਾਂ।
ਤਬ ਸ੍ਰੀ ਸਤਿਗੁਰ ਕਹਿਓ ਸੁਣਾਈ,
ਗੁਰੂ ਅਮਰਦਾਸ ਸਾਹਿਬ ਜੀ ਨੇ ਸੁਣ ਕੇ ਮਹੇਸ਼ੇ ਨੂੰ ਸਵਾਰ ਕੇ ਸੁਣਾ ਕੇ ਕਿਹਾ,
ਹਮਰੀ ਸਰਨ ਪਰਿਓ ਨਹਿ ਜਾਈ,
ਕਹਿਣ ਲੱਗੇ ਉਹ ਮਹੇਸ਼ੇ ਸਾਡੀ ਤਾਂ ਵੀ ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਚਰਨ ਛਣ ਤੇ ਤੋਂ ਪਿਆ ਨਹੀਂ ਜਾਣਾ,
ਜੇ ਹਮਰੋ ਸਿੱਖ ਹੋਇਓ ਚਾਹੇ,
ਹਮੇਸ਼ ਸਾਡਾ ਤੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਹੋਇਆ ਚਾਹੁੰਦਾ ਸਿੱਖ ਬਣਿਆ ਚਾਹੁੰਦਾ ਹੈ
ਨਹੀਂ ਸੰਪਦਾ ਤੁਝ ਢਿੱਗਰ ਹੈ
ਫਿਰ ਤੂੰ ਦੇਖ ਲਾ ਜਿਵੇਂ ਤੇਰੇ ਘਰ ਦੇ ਵਿਚ ਬੜੀ ਭਾਰੀ ਅਮੀਰੀ ਹੈ ਬੜੀਆਂ ਬਾਹਾਂ ਵਾਲਾ ਹੈ ਬੜੇ ਤੇਰੇ ਲੋਕ ਮਗਰ ਫਿਰਦੇ ਤੇਰੇ ਕੋਲ ਕਹਿੰਦੇ ਨਾ ਮਾਇਆ ਰਹਿਣੀ ਨਾ ਕੋਈ ਹੋਰ ਹਾਥੀ ਘੋੜੇ ਇਹਨੇ ਕੁਛ ਨੀ ਰਹਿਣਾ ਹੈ
ਨਰ ਉਪਹਾਸ ਕਹਿ ਸਮਝਾਵੇ ਹੈ
ਜਦੋਂ ਤੂੰ ਸਾਡੇ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਜਾਏਗਾ ਕਸੋਟੀ ਲੱਗ ਜਾਏਗੀ ਕਹਿੰਦੇ ਸਭ ਕੁਛ ਨਾਸ ਹੋਜੂ ਤੇ ਲੋਕ ਤੈਨੂੰ ਮਖੌਲ ਕਰਿਆ ਕਰਨਗੇ
ਦੁਖੀ ਹੋਏ ਪੁੰਨ ਬਹੁ ਪਛਤਾਵੇ ਹੈ
ਦੁਖੀ ਵੀ ਬਹੁਤ ਹੋਏਗਾ ਤੇ ਫਿਰ ਬੜਾ ਪਛਤਾਵ ਕਰੇਗਾ ਵੀ ਮੈਂ ਸਿੱਖ ਬਣ ਕੇ ਕੀ ਲਿਆ ਮੈਂ ਤਾਂ ਉਜੜ ਗਿਆ ਮੈਂ ਤਾਂ ਪੁੱਟਿਆ ਗਿਆ
ਸੁਨਤ ਮਹੇਛੇ ਤਬ ਹੈ ਉਚਾਰਿਓ
ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੱਸਣ ਕੇ ਮਹੇਸ਼ੇ ਨੇ ਓ ਕਿਹਾ ਹੈ ਉਚਾਰਿਆ
ਤਨ ਮਨ ਧਨ ਤੁਮਰੇ ਪਰਵਾਰਿਓ
ਗੁਰੂ ਅਮਰਦਾਸ ਸਾਹਿਬ ਜੀ ਸੱਚ ਕਹਿੰਦਾ ਜਦੋਂ ਤੋਂ ਤੁਹਾਡੀ ਹਜ਼ੂਰੀ ਵਿਚ ਆ ਗਿਆ ਤਨ ਤੇ ਮਨ ਧਨ ਤੁਹਾਡੇ ਉਪਰ ਤੋਂ ਮੈਂ ਕੁਰਬਾਨ ਕਰ ਦਿੱਤਾ ਹੈ
ਨਾਸ਼ ਹੋ ਹੇ ਤੋ ਚਾਹੋ ਨਾ ਕੋ
ਮਾਰਾ ਧਨ ਪਦਾਰਥ ਨਾਸ਼ ਵੀ ਹੋ ਜਾਏ ਮੈਂ ਕੋਈ ਨੀ ਚਾਹੁੰਦਾ ਨਾਸ਼ ਹੁੰਦਾ ਹੋਇਆ ਤਾਂ ਹੋ ਜਾਵੇ
ਤੁਮਰੋ ਪ੍ਰੇਮ ਕਰੋ ਦ੍ਰਿੜ ਸੋ
ਜਿਹੜਾ ਪ੍ਰੇਮ ਪਿਆਰ ਹੈ ਨਾ ਚਰਨਾ ਕਮਲਾਂ ਦਾ ਇਹਨੂੰ ਮੈਂ ਪੱਕਾ ਕਰਾਂਗਾ ਆਪਣੇ ਹਿਰਦੇ ਵਿਚ
ਸਭ ਦਿਸ ਤੇ ਮੈਂ ਤਿਆਰੀ ਤਿਆਗੀ ਆਸ
ਗੁਰੂ ਅਮਰਦਾਸ ਸਾਹਿਬ ਜੀ ਮੈਂ ਸਭ ਸੱਚ ਕਹਿੰਦਾ ਸਭ ਪਾਸੇ ਤੋਂ ਆਸਾ ਮੈਨੇ ਛੱਡ ਦਿੱਤੀ ਹੋਈ ਇਸ ਸਮੇਂ
ਨਿਜ ਚਰਨਨ ਮੈਂ ਦੇਹ ਨਿਵਾਸ
ਕਰਕੇ ਮਾਰਾ ਮੈਂ ਤੁਹਾਡੇ ਚਰਨ ਸ਼ਰਨ ਵਿਚ ਚੱਲ ਕੇ ਆ ਗਿਆ ਆਪਣੇ ਚਰਨਾ ਸ਼ਰਨਾ ਦੀ ਮੈਨੂੰ ਨਿਵਾ ਚਰਨਾ ਕਮਲਾਂ ਵੀ ਸ਼ਰਨ ਵਿਚ ਨਿਵਾਸ ਦੇਵੋ ਚਰਨ ਸ਼ਰਨ ਵਿਚ ਰੱਖੋ ਜੀ
ਦ੍ਰਿੜ ਨਿਸ਼ਚਾ ਦੇਖਿਓ ਜਿਸ ਕਾਲਾ
ਇਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਪੱਕਾ ਭਰੋਸਾ ਦੇਖਿਆ ਹੈ
ਨਿਜ ਕਰ ਧਰਿਓ ਤਿਸੀ ਕੋ ਪਾਲਾ
ਇਸੇ ਵੇਲੇ ਆਪਣਾ ਜਿਹੜਾ ਹੱਥ ਹੈ ਦੇ ਮੱਥੇ ਉੱਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਰੱਖ ਦਿੱਤਾ ਹੈ
ਸਤ ਨਾਮ ਸੋ ਮੰਤਰ ਜਪਾਵਾ
ਉਹ ਸੱਚਾ ਨਾਮ ਵਾਹਿਗੁਰੂ ਗੁਰਮੰਤਰ ਇਹਨੂੰ ਜਪਾਇਆ ਹੈ
ਸਿੱਖ ਨੇ ਦ੍ਰਿੜ ਕੀਨਸ ਸੁਖ ਪਾਵਾ
ਇਸੇ ਸਿੱਖ ਨੇ ਕਹਿੰਦੇ ਦ੍ਰਿੜ ਕਰ ਲਿਆ ਪੱਕਾ ਕਰ ਲਿਆ ਤੇ ਸੁਖ ਪਾਇਆ ਹੈ
ਬਾਹਰ ਕਸੌਟੀ ਮਹਿ ਸੋ ਕਸਿਓ
ਕੁਝ ਸਮੇਂ ਤੋਂ ਬਾਅਦ ਸਤਿਗੁਰੂ ਨੇ ਕਸੌਟੀ ਵਿਚ ਇਹਨੂੰ ਕਸਿਆ ਹੈ ਜਾਨੀ ਪ੍ਰੀਖਿਆ ਕਰਨੀ ਸ਼ੁਰੂ ਕਰ ਦਿੱਤੀ ਹੈ
ਕੇਤਿਕ ਦਿਨ ਮਹਿ ਧਨ ਸਭ ਨਸਿਓ
ਇਹ ਹੋਇਆ ਕੁਝ ਕੁ ਦਿਨਾਂ ਤੋਂ ਬਾਅਦ ਜਿਹੜਾ ਧਨ ਪਦਾਰਥ ਸੀ ਸਾਰਾ ਇਹਦਾ ਖਤਮ ਹੋ ਗਿਆ
ਜਿਸ ਜਿਸ ਕਾਰ ਵਿਖੈ ਜਿਹ ਦੀਨ
ਜਿਹੜੇ ਜਿਹੜੇ ਕੰਮ ਦੇ ਵਿਚ ਵੀ ਇਸ ਨੇ ਧਨ ਕਹਿੰਦੇ ਲਾਉਣਾ ਕੀਤਾ ਦੇਣਾ ਕੀਤਾ ਸੀ
ਦੇਹ ਸਭ ਨਾਸਿਓ ਭਾਇਓ ਅਬਹੀਨ
ਕਹਿੰਦੇ ਉੱਥੇ ਉੱਥੇ ਤਾਂ ਨਾਸ ਹੋ ਗਿਆ ਕੰਮ ਸਿਰੇ ਨੀ ਚੜਿਆ ਧਨ ਤੋਂ ਬਗੈਰੇ ਹੋ ਗਿਆ
ਹਸਣ ਲੱਗੇ ਨਰ ਇਹੋ ਕਿਆ ਕੀਨ
ਜਿਹੜੇ ਪਿੰਡ ਦੇ ਲੋਕ ਸੀ ਕਹਿੰਦੇ ਹੱਸਣ ਲੱਗ ਪਏ ਕਹਿੰਦੇ ਉਹ ਮੇਸ਼ੇ ਤੈਨੇ ਕੀ ਕੀਤਾ
ਸਿੱਖ ਹੋਏ ਤੈ ਕਿਆ ਕਿਤ ਲੀਨੋ
ਤੂੰ ਗੁਰੂ ਨਾਨਕ ਦਾ ਸਿੱਖ ਹੋ ਕੇ ਕੀ ਕੁਝ ਲੈ ਲਿਆ ਤੂੰ ਤਾਂ ਸਭ ਕੁਛ ਗਵਾ ਲਿਆ ਮੂਰਖਾ
ਘਰ ਤੇ ਸੰਪਦ ਭਈ ਬਿਨਾਸ਼
ਦੇਖ ਲਾ ਸਿੱਖ ਬਣ ਕਰਕੇ ਘਰ ਦੇ ਜਿੰਨੀ ਬੂਤੀ ਹਾਥੀ ਘੋੜੇ ਤਨਸੀ ਸਾਰਾ ਤੇਰਾ ਖੁਸ਼ ਨਾਸ਼ ਹੋ ਗਿਆ
ਅੰਨ ਬਸਤਰ ਕੀ ਤੋਟ ਨਾ ਪਾਸ
ਪਹਿਲਾਂ ਤੇਰੇ ਘਰੇ ਕਿਵੇਂ ਅੰਨ ਹੁੰਦਾ ਸੀ ਕਿੰਨੇ ਕੀਮਤੀ ਬਸਤਰ ਹੁੰਦੇ ਸੀ ਅੰਨ ਤੇ ਬਸਤਰ ਦੀ ਤੋਟ ਆ ਗਈ ਹੁਣ ਤੇਰੇ ਕੋਲ ਕੁਝ ਨੀ ਰਿਹਾ ਤੂੰ ਨੰਗ ਮਲੰਗ ਹੋ ਗਿਆ
ਸੁਨਤ ਮਹੇਸ਼ੇ ਸਭ ਸੋ ਕਹਿਓ
ਇਸ ਕਰਕੇ ਵੀ ਮਹੇਸ਼ੇ ਸਿੱਖੀ ਧਾਰ ਕੇ ਕੀ ਤੋਂ ਲਿਆ ਤੂੰ ਤਾਂ ਸਭ ਕੁਛ ਨਾਸ਼ ਕਰ ਲਿਆ ਸਦੇ ਸਿੱਖੀ ਇਸ ਤਰ੍ਹਾਂ ਸੁਣ ਕੇ ਮਹੇਸ਼ੇ ਨੇ ਕਿਹਾ ਉਹਨਾਂ ਨੂੰ
ਮੈਂ ਗੁਰ ਊਚ ਪ੍ਰੇਮ ਪਦ ਲਹਿਓ
ਵੀ ਸੁਣੋ ਲੋਕੋ ਮੈਂ ਤਾਂ ਜਿਹੜਾ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦਾ ਸਭ ਤੋਂ ਉੱਚਾ ਅਹੁਦਾ ਉਹ ਲੈ ਲਿਆ ਹੈ
ਜੋ ਕਬ ਹੂੰ ਨਹਿ ਬਿਨ ਸੰਹਾਰਾ
ਜਿਹੜਾ ਵੀ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦਾ ਪ੍ਰੇਮ ਹੈ ਉੱਚਾ ਅਹੁਦਾ ਇਹ ਖਤਮ ਹੋਣ ਵਾਲਾ ਨਹੀਂ
ਦੁੱਖ ਸਾਗਰ ਤੇ ਕਰ ਹੈ ਅਧਾਰਾ
ਜਿਹੜਾ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਦਾ ਪ੍ਰੇਮ ਹੈ ਦੁੱਖਾਂ ਦੇ ਸਮੁੰਦਰ ਤੋਂ ਮੈਨੂੰ ਪਾਰ ਕਰ ਦੇਵੇਗਾ
ਇਹੋ ਸੰਪਤ ਮਿਥਿਆ ਸਮ ਸੁਪਨੇ
ਇਹ ਜਿਹੜੀ ਮਾਇਆ ਸੀ ਧਨ ਪਦਾਰਥ ਭੂਤੀ ਸੀ ਇਹ ਤਾਂ ਨਾਸਵੰਤੀ ਸੁਪਨੇ ਦੇ ਸਮਾਨ
ਕਿਮ ਪਰ ਲੋਕ ਲੇਤ ਸੰਗ ਆਪਣੇ
ਮਨੁੱਖ ਕਹਿੰਦੇ ਇੱਥੋਂ ਮਰ ਕੇ ਜਾਂਦਾ ਕਿਵੇਂ ਕੋਈ ਆਪਣੇ ਨਾਲ ਇਹਨੂੰ ਪਰਲੋਕ ਵਿੱਚ ਲੈ ਜਾਂਦਾ ਹੈ
ਇੱਕ ਵਾਰ ਇਹੋ ਵਿਯੋਗ ਅਦੋਤੇ
ਇੱਕ ਵਾਰੀ ਤਾਂ ਜਿੰਨੀ ਮਾਇਆ ਦਾ ਕਹਿੰਦੇ ਜ਼ਿੰਦਗੀ ਵਿੱਚ ਵਿਛੋੜਾ ਹੋਣਾ ਹੀ ਹੋਣਾ ਹੈ
ਜੀਵਤ ਜਾਤ ਕੇ ਮ੍ਰਿਤਕ ਹੋਤੇ
ਮਾਇਆ ਕਹਿੰਦੀ ਜਾਂਦਿਆਂ ਜਾਂਦਿਆਂ ਇਹ ਛੱਡ ਜਾਂਦੀ ਹੈ ਨਹੀਂ ਤਾਂ ਮਰਿਆਂ ਤੋਂ ਬਾਅਦ ਤਾਂ ਫਿਰ ਇਹਨੂੰ ਛੱਡੀ ਜਾਂਦੀ ਹੈ ਪ੍ਰਾਣ ਗਏ ਕੋਕਾਂ ਕੀ ਮਾਇਆ ਜਦੋਂ ਪ੍ਰਾਣ ਗਏ ਮਾਇਆ ਕਿਹਦੀ ਮਾਇਆ ਜਿਹੜੇ ਚਾਹੁੰਦੇ ਉਹਨਾਂ ਦੀ ਹੁੰਦੀ ਹੈ ਮਰਿਆ ਤਾਂ ਇੱਥੇ ਹੀ ਛੱਡਦਾ ਹੈ
ਗੁਰ ਪਗ ਪੰਕਜ ਜੇ ਮਨ ਲਾਗੇ
ਵੀ ਲੋਕੋ ਜੇ ਗੁਰੂ ਮਹਾਰਾਜ ਦੇ ਚਰਨਾ ਕਮਲਾਂ ਵਿੱਚ ਮਨ ਵਿੱਚ ਲੱਗਿਆ ਰਿਹਾ
ਹਲਤ ਪਲਤ ਕੇ ਸੰਕਟ ਭਾਗੇ
ਫਿਰ ਵੀ ਲੋਕ ਪ੍ਰਲੋਕ ਦੇ ਜਿੰਨੇ ਦੁੱਖ ਹੈ ਮੇਰੇ ਭੱਜ ਜਾਣਗੇ ਨਾਸ ਹੋ ਜਾਣਗੇ
ਮਿਥਿਆ ਸੰਪਤ ਨਾਸ ਪਈ ਹੈ
ਜਿਹੜੀ ਨਾਮ ਬੁੱਧੀ ਸੀ ਧਨ ਉਦਾਰ ਸੀ ਇਹ ਤਾਂ ਨਾਸਵੰਤ ਸੀ ਝੂਠੀ ਸੀ ਇਹ ਸਾਰੀ ਨਾਸ ਹੋ ਗਈ ਤਾਂ ਚੰਗਾ ਹੋਇਆ
ਸਾਚੀ ਸਤਿਗੁਰ ਸਰਨ ਲਈ ਹੈ
ਜੋ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦੀ ਸੱਚੀ ਸੁੱਚੀ ਮੈਂ ਚਰਨ ਸ਼ਰਨ ਲੈ ਲਈ ਹੈ
ਪਰਮਾਨੰਦ ਭਾਇਓ ਅਬ ਪੌਣ
ਤਵੇ ਮੈਂ ਬੜਾ ਭਾਰੀ ਆਨੰਦ ਵਾਲਾ ਹੋ ਗਿਆ ਮੈਨੂੰ ਕੋਈ ਡਰ ਹੀ ਨਹੀਂ ਰਿਹਾ ਹੈ
ਇਮ ਕਹਿ ਸਭ ਸੰਗ ਠਾਨੀ ਮਾਨ
ਇਸ ਤਰ੍ਹਾਂ ਸਾਰਿਆਂ ਦੇ ਸਾਥ ਕਹਿ ਕੇ ਮਹੇਸ਼ੇ ਨੇ ਫਿਰ ਚੁੱਪੀ ਧਾਰ ਲਈ ਐਵੇਂ ਨਵੇਂ ਮੂਰਖਾਂ ਨਾਲ ਕੀ ਗੱਲ ਕਰਨੀ ਹੈ
ਬਹੁ ਉਪਹਾਸ ਕਰਤ ਰਹਿ ਲੋਗ
ਜਿਹੜੇ ਮੂਰਖ ਜੇ ਲੋਕ ਹੈ ਮਹੇਸ਼ੇ ਸਿੱਖ ਨੂੰ ਬੜੇ ਠੱਠੇ ਮਖੌਲ ਕਰਦੇ ਰਹਿੰਦੇ ਹੈ
ਕਰਤ ਨਹੀਂ ਮਨ ਹਰਖ ਕੇ ਸੋਗ
ਉਹਨਾਂ ਦੇ ਮਖੌਲ ਜੇ ਸੁਣ ਕੇ ਆਪਣੇ ਮਨ ਦੇ ਵਿੱਚ ਕੋਈ ਖੁਸ਼ੋਗ ਵਗੈਰਾ ਨਹੀਂ ਕਰਦਾ ਹੈ
ਸਤਿਗੁਰ ਪ੍ਰੇਮ ਬਿਖੈ ਮਸਤਾਨਾ
ਸਤਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ ਹੈ
ਸਿਮਰਨ ਸਤ ਨਾਮ ਕੋ
ਪ੍ਰੇਮ ਦੇ ਵਿੱਚ ਮਸਤਾਨਾ ਹੋਇਆ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਂਦਾ
ਪੁੰਨ ਗੁਰ ਦਰਸ਼ਨ ਕੋ ਚੱਲ ਆਇਓ
ਕੁਝ ਦਿਨਾਂ ਤੋਂ ਬਾਅਦ ਫੇਰ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ ਚੱਲ ਆਇਆ
ਹੱਥ ਜੋਰ ਕਰ ਸੀਸ ਨਿਵਾਇਓ
ਹਜੂਰੀ ਵਿੱਚ ਆਇਆ ਹੱਥ ਜੋੜ ਕੇ ਸਿਰ ਨਵਾਇਆ ਸੀਸ ਝੁਕਾਇਆ ਹੈ
ਦੁਰਬਲ ਭਇਓ ਦੇਖ ਕਰਤਾ ਹੀ
ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਖਿਆ ਹੈ ਵੀ ਇਹ ਤਾਂ ਮਹੇਸ਼ਾ ਸਾਡਾ ਜਿਹੜਾ ਸਿੱਖ ਸੀ ਕਸੋਟੀ ਵਿੱਚ ਕਸਿਆ ਬੜਾ ਕਮਜ਼ੋਰ ਲਿੱਸਾ ਜਾ ਹੋ ਗਿਆ
ਕਿਰਪਾ ਕਰੀ ਸ੍ਰੀ ਗੁਰ ਮਨ ਮਾਹੀ
ਇਹਦੀ ਬਾਹਰਲੀ ਹਾਲਤ ਜੀ ਦੇ ਕੇ ਬਹੁਤ ਕ੍ਰਿਸ਼ ਕਮਜ਼ੋਰ ਹੋ ਗਿਆ ਡੱਕੇ ਅਰਗਾ ਸਰੀਰ ਹੋ ਗਿਆ ਬੜੀ ਕਿਰਪਾ ਕੀਤੀ ਮਨ ਵਿੱਚ
ਸਿੱਖ ਨੇ ਸਹਿਓ ਕਸੌਟੀ ਤਾਊ
ਮਹਾਰਾ ਵਿਚਾਰ ਦੇ ਵੀ ਇਹ ਜਿਹੜਾ ਸਾਡਾ ਮਹੇਸ਼ ਸਿੱਖ ਸੀ ਇਹਨੇ ਕਹਿੰਦੇ ਕਸੌਟੀ ਦਾ ਜਿਹੜਾ ਤਾ ਸੀ ਨਾ ਉਹ ਸਹਾਰ ਲਿਆ ਜਾਣੀ ਪਰਖ ਵਿੱਚ ਪੂਰਾ ਉਤਰ ਗਿਆ
ਬਾਹਰ ਬੰਨੀ ਭਇਓ ਸੋ ਪਾਓ
ਇਹ ਤਾਂ ਵੀ ਬਾਰਾਂ ਬੰਨੀ ਦੇ ਸੋਨੇ ਵਰਗਿਆ ਹੋ ਗਿਆ ਹੈ ਸ੍ਰੇਸ਼ਟ ਪ੍ਰੇਮ ਕਰਕੇ ਯਾਨੀ ਪ੍ਰੇਮ ਵਿੱਚ ਕਿਰਤਾਨ ਹੋਇਆ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਗਿਆ ਜਿਹਨੂੰ ਬਾਰਾਂ ਅੱਗਾਂ ਦਿੱਤੀਆਂ ਜਾਣ ਸੋਨੇ ਨੂੰ ਉਹ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ ਉਸ ਬਾਰਾਂ ਬੰਨੀ ਦੇ ਸੋਨੇ ਨੂੰ ਭੁੰਦਨ ਸੋਨਾ ਵੀ ਕਹਿੰਦੇ ਹਨ ਇੱਕ ਤਾਂ ਹੁੰਦਾ ਨਾ ਮੈਲ ਖੈਲ ਨਾਲ ਭਰਿਆ ਹੋਇਆ ਸੋਨਾ ਜਿਹਦੇ ਵਿੱਚ ਰਲਾਇਆ ਮੁੜਾਇਆ ਹੁੰਦਾ ਜਿਹਦੇ ਵਿੱਚ ਖੋਟ ਖੂਟ ਜਿਹਾ ਪਾ ਦਿੰਦੇ ਉੱਤੇ ਪਾਸ ਜੀ ਕਰਦੇ ਵਿੱਚ ਦੂਜਾ ਹੀ ਮਲੰਮਾ ਪਾਇਆ ਹੁੰਦਾ ਉਹਨੂੰ ਬਾਰਾਂ ਬੰਨੀ ਦਾ ਸੋਨਾ ਨਹੀਂ ਕਿਹਾ ਜਾਂਦਾ ਹੈ ਮੁਲੰਮਾ ਕਿਹਾ ਜਾਂਦਾ ਹੈ ਇੱਕ ਹੁੰਦਾ ਜਿਹਨੂੰ ਬਾਰਾਂ ਅੱਗਾਂ ਦੇ ਕੇ ਸਾਰਾ ਕੁਛ ਮੈਲ ਖੈਲ ਕੱਢੀ ਹੋਏ ਨਿਰਾ ਸੋਨਾ ਹੀ ਸੋਨਾ ਹੋਵੇ ਉਹ ਹੁੰਦਾ ਬਾਰਾਂ ਬੰਨੀ ਦਾ ਜਾਂ ਕੁੰਦਨ ਇਸ ਤਰ੍ਹਾਂ ਵੀ ਇੱਕ ਸੋਟੀ ਨੂੰ ਅੱਗ ਦੇ ਵਿੱਚ ਕਸਿਆ ਹੈ ਇਹ ਤਾਂ ਹੁਣ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋ ਗਿਆ ਹੈ ਬੜੇ ਪ੍ਰੇਮ ਵਿੱਚ
ਆਗੇ ਤੇ ਦਸ ਗੁਣ ਧਨ ਪੈ
ਗੁਰੂ ਅਮਰਦਾਸ ਸਾਹਿਬ ਜੀ ਪ੍ਰਸੰਨ ਹੋ ਕੇ ਬੋਲੇ ਲੈ ਵੀ ਮਹੇਸ਼ਿਆ ਹੁਣ ਤੂੰ ਅੱਗੇ ਨਾਲੋਂ ਪਹਿਲਾਂ ਨਾਲੋਂ 10 ਗੁਣਾ ਵੱਧ ਮਾਇਆ ਪਾਏ
लोक पर लोक सफल तुब हुआ है।
आए माया भी दस गुना बढ़ पाएगा ते नाल तेरा जेड़ा लोक पर लोक है वो भी सफल हो जाएगा। वो भी तोरे विच भी तो सुख पाए थे भी सुखी अगे भी सुखी रहेगा।
इम वार दे कर करो निहाल
ऐसा महेशे गुरसिख नो वर दे के सतगुरु ने निहालो निहाल कर दिता है।
बुन तिस टिग तन पयो विशाल
गुरु अमरदास साहब जी दे वचन करन दी देरी सी उसे वेड़े कहंदे फेरे दे कोल बड़ा भारी धन पदार्थ हो गया।
इसी प्रकार बहुत नर तारे
कवि जी कहंदे इस तरह गुरु अमरदास साहब जी ने एक नी दो नी बहुते पुरुष तारे
सिखी मार्ग चलियो उदारे।
आयो सिखी दा पंथ है बड़ा भारी चलिया है सिखी बड़ी पंपारी पा फैली।
आए शरण जो गुर की पारे
एक बारी आके गुरु अमरदास साहिब दी चरण शरण विच पै जांदा है।
ब्रह्म ज्ञान जुत सकत सो धरे
ब्रह्म ज्ञान दे समेत होके बड़िया शक्तियां रखदा है अपने कोल।
दोनों हाथन सो बरतावे
गुरु अमरदास साहिब जी ऐसे सखी दाते है कहिंदे दोनों हथां नाल खुला गफा ही बरताई जांदे नाम भी ते शक्तियां देई जांदे।
मन बचन पार पार जावे
जेड़ा गुरु अमरदास साहिब दा वचन मन लैंदा ओ पार पै जांदा संसार तो पार लंघ जांदा।
दोहरा गोंदवाल शोभा निरख
श्री गोइंदवाल साहिब दी शोभा वड्याई वेख के
सिखन रचे निकेत
एक मुसलमाना दी सेख जाति है कहिंदे शेख जाति वाले मुसलमाना ने भी मकान बना लिए थे।
अकबर साथ रहत वही
जिन्ने कहिंदे शेख जाति दे मुसलमान सी सारे अकबर पातशाह दे नाल ही कहिंदे रहिंदे सी।
सब पायन समेत
सारे अपने भरावां दे सिर पाव अकबर दी फौज विच भर्ती संसारे फौजी ही है सी।
चौपाई गुर स्थान मंगल बह होवे
जेड़े सिख मुसलमान गुरु महाराज दे स्थान ते वेखदे बड़े बड़ा मंगलाचार हुंदा है।
गावत सब सिख शब्दन जोवै
देखदे रहिंदे आ सिख वी गुरु के सिख बड़ा शब्द कीर्तन गाउंदे है।
सिखन केसिस देख सो चाली
जेड़े सिखां दे छोटे छोटे बच्चे इस तरह दी चंग रीति वेख के
सह ना सक है वह कर है कुचाली
सहारी नहीं सकते बच्चे जे कहते खोटी चाली खोटी रीति कर रहे है।
नीर भरन घट लै सिख जावे
जनों कहते गुरु के सिख पानी भरन वास्ते घड़े जे के लेके जाते ब्यासा वल नूं
बाल गुलेला मार गवावे
सिखां दे जेड़े बच्चे जे गुलेले जे मार मार के उन्हां नूं गवा दिंदे तोड़ दिंदे हन।
या बिद बहुत करी जब तिने
जो सिखां दे बच्चियां ने जदों इस तरह दी विधि बहुत कीती जानी बहुते घड़े तोड़े गले लिया।
गुर पै सिखियन कीनी बिने
एक दिन गुरु महाराज दे पास सिखां ने बेनती कीती है
सिखन सुत घट तोरै तूरन
सिख मुसलमाना दे जेड़े पुत्र ने बड़े घड़िया नु छेती देख गलेला मार के तोड़ दिंदे
जल को जब कर लिया वै पूरन
महाराज सी घड़ा जल दे नाल चंगी तरह पूर्ण करके लियाने हां
तब करना कर बोले बानी
गुरु अमरदास साहिब जी कृपा करदे बचन बाणी बोले
मशक बीच लियावा पानी
कपड़े दियां मशकां बना लो ओहदे भी तुसी पानी ले करो घड़ी नाल विच ना लियाओ
मान बचन त्यों ही तिन कीनी
गुरु सिखां ने बचन मन के ओवें कीता कपड़े दियां मशकां जियां बना लईयां हन।
जल भर बे को मशक लीनी
कहिंदे जल भर के लियाउण वाले वास्ते जन्म मशकां जियां लै लईयां
तब बारक कर धार कमान
सिखां दे बच्चे जे हाथ विच तीर कमान जा धार के
तीर मार फार अब अभिमान
तीर मार के इस तरह कहते हो कपड़े दिया मशकानिया पाट देंदे बड़े हंकार नाल
पुन सिखन गुर केर हदूरा
फिर गुरु के सिखा ने सतगुरु दी हजूरी विच
सकल बिरतांत बखान्यो तूरा
छेती आके सारा प्रसंग किया
मसकै फारत कसकै तीरन
कमान विचो कसके तीर मार दिंदे कपड़े दिया मशकां जिया पाड़ दिंदे
बस नह चलत करत अवगीरन
साडा कोई बा वास्ता नहीं चलदा महाराज जी इस तरह कपड़ा जा उगीरन के पाड़ के खिलार दिंदे नाश कर दिंदे
तब मुख चंद बचन पर काशे
चंद्रमा के मुख तो गुरु अमरदास साहिब जी ने वचन प्रगट किए गागरां दे विच तुसीं चल लिया करो बड़े उत्साह नाल
सत पाख कीनी तिस तिन जै तैसे
कहिंदे सत वचन कह के गुरसिखां ने इस तरह दी ही कीती गल
कही मुकंद आनंदत जैसे
इस तरह मुक्ति दाते सतगुरु जी ने आनंद खुश होके गल कही सी
वह बालक घट ईटन भान
बच्चे जेड़े ਘਰਿਆ ਨੂੰ ਕਹਿੰਦੇ ਇੱਟਾਂ ਨਾਲ ਭੰਨ ਦਿੰਦੇ
ਜ਼ੁਲਮੀ ਕਰੈ ਦੁਸ਼ਟ ਅਭਿਮਾਨ
ਕਹਿੰਦੇ ਜ਼ੁਲਮ ਤਾਈ ਕਰਦੇ ਆ ਦੁਸ਼ਟ ਬੜੇ ਹੰਕਾਰੀ
ਮਾਤ ਤਾਤ ਤਿਨਕੇ ਨਹਿ ਹੋਰੈ
ਇਹਨਾਂ ਦੇ ਜਿਹੜੇ ਬੱਚਿਆਂ ਦੇ ਮਾਂ ਪਿਓ ਹੈ ਐਸੀ ਹਰਕਤ ਕਰਦੇ ਆ ਉਹਨਾਂ ਨੂੰ ਰੋਕਦੇ ਹੀ ਨਹੀਂ ਹੈ
ਹੋਤ ਪਰਸੰਨ ਨਿਹਾਰ ਬਹੋਰੈ
ਘੜੇ ਗਾਗਰਾਂ ਜੀਆਂ ਭੰਦੇ ਐ ਸਗੋਂ ਉਹਨਾਂ ਦੇ ਮਾਂ ਪਿਓ ਦੇਖ ਦੇਖ ਕੇ ਖੁਸ਼ ਹੁੰਦੇ
ਪੁਨ ਅਰਦਾਸ ਕਰੀ ਸਭ ਸੰਗਤ
ਜਿੰਨੀ ਗੁਰੂ ਅਮਰਦਾਸ ਸਾਹਿਬ ਦੀ ਸਿੱਖ ਸੰਗਤ ਉਹਨਾਂ ਨੇ ਫੇਰ ਬੇਨਤੀ ਕੀਤੀ
ਗਾਗਰਨ ਤੋਰੈ ਬਾਲਕ ਪੰਗਤ
ਬੱਚਿਆਂ ਦੀ ਪੰਗਤ ਜੀ ਇਕੱਠੇ ਟੋਲੀ ਇਕੱਠੀ ਹੋ ਕੇ ਗਾਗਰਾਂ ਵੀ ਭੰਨ ਦਿੰਦੇ
ਸੁਣ ਤੂਸ਼ਣ ਕਰਨ ਕਰ ਹੋਏ
ਇਸ ਤਰ੍ਹਾਂ ਦੀ ਗੱਲਬਾਤ ਸੁਣ ਕੇ ਕਿਰਪਾ ਦੇ ਕਰ ਸਤਿਗੁਰੂ ਜੀ ਚੁੱਪ ਹੀ ਹੋ ਗਏ
ਉੱਤਰ ਨਾਹ ਦਇਓ ਤਬ ਕੋਏ
ਗੁਰਸਿੱਖਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਵੀ ਹੁਣ ਵੀ ਕੀ ਤੁਸੀਂ ਕਰੋ
ਤਾਂ ਤਬ ਹੈ ਸੰਨਿਆਸੀ ਆਏ
ਮਹਾਰਾਜ ਤਾਂ ਬਸ ਚੁੱਪ ਹੋ ਗਏ ਉਦੋਂ ਕਹਿੰਦੇ ਉੱਥੇ ਸੰਨਿਆਸੀ ਸਾਧੂ ਆ ਗਏ
ਬਾਲਣ ਤੈਸੇ ਕੀਨੀ ਜਾਏ
ਜਿਹੜੇ ਸਿੱਖਾਂ ਦੇ ਬੱਚੇ ਉਹਨਾਂ ਨੇ ਜਾ ਕੇ ਸੰਨਿਆਸੀਆਂ ਨਾਲ ਵੀ ਇਹੀ ਗੱਲ ਜੀ ਕੀਤੀ
ਨੀਰਪੁਰ ਜਬ ਲਿਆਵੇ ਕੋ
ਵੀ ਸੰਨਿਆਸੀ ਸਾਧੂ ਕਹਿੰਦੇ ਕੋਈ ਪਾਣੀ ਦਾ ਘੜਾ ਜਾ ਭਰ ਕੇ ਲਿਆਉਂਦਾ ਹੈ
ਤੋਰ ਦੇਤ ਬਿਨ ਬੇਰ ਨਾ ਸੋ
ਹਾਂ ਕਹਿੰਦੇ ਬਿਨਾਂ ਦੇਰੀ ਤੋਂ ਝਟਪਾਟੀ ਕਹਿੰਦੀ ਉਹ ਤੋੜ ਦੇ ਭੰਨ ਦਿੰਦੇ ਹਨ
ਲਾਗਿਓ ਤਹਾਂ ਗੁਲੇਲਾ ਜਾਵੀ
ਹਾਂ ਜਾਈ ਇਸ ਤਰ੍ਹਾਂ ਕਹਿੰਦੇ ਇੱਕ ਜਿਹੜਾ ਗੁਲੇਲਾ ਜਾ ਇਹਨਾਂ ਦਾ ਚਲਾਇਆ ਹੈ ਜਾ ਕੇ ਲੱਗਾ ਉੱਥੇ
ਨਿਕਸਿਓ ਨੈਣ ਮਹੰਤ ਤਦਾਈ
ਹਾਂ ਗੁਲੇਲੇ ਦੇ ਵਜਨ ਕਰਕੇ ਜਿਹੜਾ ਇਹਨਾਂ ਦਾ ਸ੍ਰੀ ਮੰਤ ਸੀ ਸੰਨਿਆਸੀਆਂ ਦਾ ਉਹਦਾ ਕਹਿੰਦੇ ਅੱਖ ਤੋੜ ਦਿੱਤੀ ਹੈ
ਸ਼ਸਤਰ ਪਕੜ ਕਰਕੇ ਤੇ ਮਾਰੇ
ਜਿਹੜੇ ਸੰਨਿਆਸੀ ਬੜੇ ਤੇਜ਼ ਤਰਾਰੇ ਹੁੰਦੇ ਬਹੁਤ ਤਿੱਖੇ ਹੁੰਦੇ ਬਾਕੀ ਸਾਰੇ ਪੰਥਾਂ ਤੇ ਇਹਨਾਂ ਤੋਂ ਡਰਦੇ ਹੈ ਜਦੋਂ ਕੁੰਭ ਤੇ ਜਾਓ ਤੇ ਸਾਰਿਆਂ ਤੋਂ ਪਹਿਲਾਂ ਸੰਨਿਆਸੀਆਂ ਦੀ ਹੀ ਸ਼ਾਹੀ ਨਿਕਲਦੀ ਹੁੰਦੀ ਹੈ ਹੋਰ ਤਾਂ ਹੋਰ ਕੀ ਆ ਪੁਲਿਸ ਵਾਲੇ ਵੀ ਪਾਸੇ ਹੋ ਕੇ ਖੜ ਜਾਂਦੇ ਇਹਨਾਂ ਨੂੰ ਨੀ ਕੁਛ ਕਹਿੰਦੇ ਹੱਥ ਚ ਸਾਰਿਆਂ ਦੇ ਹੀ ਤਰਸੂਲ ਫੜੇ ਹੁੰਦੇ ਆ ਬਾਕੀ ਜਿਹੜੀਆਂ ਸ਼ਾਹੀਆਂ ਉਹਨਾਂ ਦੇ ਤਾਂ ਕਹਿਣਗੇ ਐਂ ਹੋ ਜੋ ਇਹਨਾਂ ਦੇ ਪਿਓ ਨੇ ਨੀ ਕੋਈ ਨੇੜੇ ਹੁੰਦਾ ਸਭ ਡਰਦੇ ਆ ਤੇ ਪੈਂਦਾ ਵੀ ਟੁੱਟ ਕੇ ਹੀ ਆ ਜਿਹੜਾ ਕੋਈ ਮਾੜਾ ਮੋਟਾ ਚੂੰ ਚਾਂ ਕਰੇ ਇਸ ਤਰ੍ਹਾਂ ਕਹਿੰਦੇ ਉਹ ਫਿਰ ਇਹਨਾਂ ਨੇ ਫੜੇ ਤਰਸੂਲ ਜੇ ਬਰਸੇ ਜੇ ਤੇ ਸਾਰੇ ਸੋਧ ਤੇ ਨੇ
ਕੀਤੇ ਚੀਰੇ ਕੀਤੇ ਫਾਰੇ
ਕਿੰਨੇ ਕਹਿੰਦੇ ਇਸ ਤਰ੍ਹਾਂ ਚੀਰ ਦਿੱਤੇ ਵੱਢ ਦਿੱਤੇ ਕਿੰਨੇ ਕੁ ਪਾੜ ਦਿੱਤੇ ਜ਼ਖਮੀ ਕਰ ਦਿੱਤੇ
ਇਹੀ ਸਮੇਂ ਤੁਰਕਨ ਕੋ ਡੇਰਾ
ਜਦੋਂ ਸੰਨਿਆਸੀ ਸਾਧੂਆਂ ਨੇ ਬੱਚਿਆਂ ਨੂੰ ਕਹਿੰਦੇ ਵੱਢ ਟੁੱਕ ਦਿੱਤਾ ਪਾੜ ਦਿੱਤਾ ਜ਼ਖਮੀ ਕਰਦਾ ਉਸੇ ਸਮੇਂ ਕਹਿੰਦੇ ਮੁਸਲਮਾਨਾਂ ਦਾ ਓਡੇ ਰਾਜਾ ਟਿਕਾਣਾ ਜਾ
ਪਰ ਆਏ ਪੁਰਕੇ ਚੌ ਫੇਰਾ
ਸ੍ਰੀ ਗੋਇੰਦਵਾਲ ਸਾਹਿਬ ਦੇ ਇਰਦ ਗਿਰਦ ਚਾਰ ਛਪੇਰੇ ਆ ਪਿਆ ਡੇਰਾ ਲੱਗਾ ਮੁਸਲਮਾਨਾਂ ਦਾ ਤੰਬੂਆ ਲੱਗੇ
ਖਰਚਨ ਧਨ ਕੀ ਲੱਦੀ ਅਖ ਅਨੇਕਾ
ਕਿਉਂਕਿ ਸ਼ਾਹੀ ਫੌਜ ਸੀ ਇਸ ਕਰਕੇ ਉਹਨਾਂ ਦੇ ਕੋਲ ਕਹਿੰਦੇ ਅਨੇਕਾਂ ਜਿਹੜੀਆਂ ਖਚਨਾ ਧਨ ਦੀਆਂ ਲੱਦੀਆਂ ਹੋਈਆਂ ਸ਼ਾਹੀ ਖਜ਼ਾਨਾ ਲੈ ਕੇ ਜਾ ਰਹੇ ਸਨ
ਉਤਰੀ ਆਏ ਰਹਿਣ ਕਰ ਟੇਕਾ
ਰਾਤ ਨੂੰ ਟਿਕਣ ਵਾਸਤੇ ਰਾਤ ਕੱਟਣ ਵਾਸਤੇ ਸ਼ਾਹੀ ਫੌਜ ਖਜ਼ਾਨੇ ਵਾਲੀ ਆ ਉਤਰੀ ਇੱਥੇ
ਪ੍ਰਾਤ ਕਾਲ ਚੱਲਬੋ ਤਿੰਨ ਕੀਨੋ
ਆਓ ਜਿਹੜੀ ਸ਼ਾਹੀ ਫੌਜ ਹੈ ਜਿਹਦੇ ਕੋਲ ਧੰਦਾ ਖਜ਼ਾਨਾ ਥੈਲੀਆਂ ਰਾਤ ਦੇ ਸਵੇਰ ਦੇ ਸਮੇਂ ਜਦੋਂ ਉਹਨੇ ਚੱਲਣਾ ਕੀਤਾ
ਆਂਦੀ ਆਈ ਪਰਲੈ ਸੀ ਚੀਨੋ
ਕਹਿੰਦੇ ਇੰਨੀ ਤਿੱਖੀ ਹਨੇਰੀ ਆਈ ਹੈ ਕਹਿੰਦੇ ਜਿਵੇਂ ਮਹਾਂਪਰਲੋਂ ਸਮੇਂ ਆਉਂਦੀ ਨਾ ਉਹ ਮਹਾਂਪਰਲੋਂ ਹੀ ਸਮਝ ਲੋ ਆ ਗਈ
ਆਪਣੋ ਪਰੋ ਨਾ ਦੇਖਿਓ ਜਾਈ
ਇੰਨੀ ਹਨੇਰੀ ਆਈ ਹੈ ਵੀ ਆਪਣਾ ਕੌਣ ਹੈ ਬਗਾਨਾ ਕੌਣ ਦੇਖਿਆ ਨੀ ਜਾ ਸਕਦਾ ਪਤਾ ਹੀ ਨੀ ਚੱਲਦਾ ਹੈ
ਜਨ ਸਕਲੇ ਪੇ ਅੰਧ ਤਦਾਈ
ਇੰਨੀ ਹਨੇਰੀ ਆਈ ਇੰਨਾ ਮਿੱਟੀ ਕਟਾ ਹੋਇਆ ਜਾਣੀ ਸਾਰੇ ਅੰਨੇ ਹੀ ਹੋ ਗਏ ਹੈ
ਬਾਏ ਲਾਗ ਗਿਰਹਿ ਨਰ ਘੋਰੇ
ਇੰਨੀ ਹਵਾ ਲੱਗਦੀ ਹੈ ਹਵਾ ਦੇ ਨਾਲ ਕਹਿੰਦੇ ਘੋੜੇ ਵੀ ਡਿੱਗ ਰਹੇ ਆ ਤੇ ਮਨੁੱਖ ਵੀ ਡਿੱਗ ਰਹੇ
ਖੱਚਰ ਭਾਜੀ ਤਪ ਪੁਰ ਔਰੇ
ਉਹ ਕਹਿੰਦੇ ਜਿੰਨੀਆਂ ਔਰਤਾਂ ਦੀਆਂ ਖੱਚਰਾਂ ਲਦੀਆਂ ਸੀ ਉਹ ਗੋਇੰਦਵਾਲ ਵੱਲ ਨੂੰ ਭੱਜ ਤੁਰੀਆਂ
ਬਰੀ ਜਾਏ ਤਿੰਨ ਤੁਰਕਨ ਧਾਮਾ
ਉਹ ਜਿਹੜੇ ਕਹਿੰਦੇ ਮੁਸਲਮਾਨ ਸਿੱਖ ਜਾਤੀ ਦੇ ਸਨ ਉਹਨਾਂ ਦੇ ਘਰਾਂ ਵਿਚ ਜਾ ਕੇ ਘਰਾਂ ਵਾਲੀਆਂ ਖੱਚਰਾਂ ਜਾ ਬੜੀ
ਗੁਰਸੋ ਕਰਤ ਵਿਰੋਧ ਜੇ ਗ੍ਰਾਮਾ
ਜਿਹੜੇ ਕੋਈ ਇਹ ਕਹਿੰਦੇ ਗੋਇੰਦਵਾਲ ਨਗਰ ਦੇ ਵਿੱਚੋਂ ਗੁਰੂ ਅਮਰਦਾਸ ਸਾਹਿਬ ਨਾਲ ਵੈਰ ਵਿਰੋਧ ਕਰਦੇ ਸੀ ਉਹਨਾਂ ਘਰਾਂ ਵਿੱਚ ਇਹ ਜਾ ਬੜੀਆਂ ਖਚਰਾਂ ਜੀਆਂ
ਤਾਤ ਕਾਲ ਤਿੰਨ ਅੰਤਰ ਪਾਈ
ਇਹਨਾਂ ਸਿੱਖਾਂ ਨੇ ਚੱਟ ਪੱਟ ਖਚਰਾਂ ਜੀ ਅੰਦਰ ਪਾ ਲਈਆਂ ਅੰਦਰ ਲਗੋਬਤ ਕਰ ਲਈਆਂ
ਖੁਰਾ ਖੋਜ ਜਾਣਿਓ ਨਹਿ ਜਾਈ
ਹੁਣ ਤਿੱਖੀ ਹਨੇਰੀ ਚੱਲ ਰਹੀ ਸੀ ਉੱਥੇ ਖੁਰਾ ਦਾ ਖੋਜ ਪੈੜ ਕੀ ਪਾਉਣੀ ਸੀ ਉਹ ਤਾਂ ਨਾਲ ਹੀ ਮਿੱਟੀ ਘੱਟੇ ਦੇ ਨਾਲ ਖਤਮ ਹੋ ਗਈ ਪੈੜ ਜੀ
ਆਂਦੀ ਹਟੀ ਭਇਓ ਉਜਿਆਰਾ
ਜਦੋਂ ਹਨੇਰੀ ਹਟ ਗਈ ਹੈ ਚਾਨਣ ਜਾ ਹੋਇਆ ਹੈ
ਖੱਚਰ ਦੇਖਣ ਲੱਗੇ ਅਪਾਰਾ
ਅੱਜ ਨੇ ਸ਼ਾਹੀ ਫੌਜ ਦੇ ਫੌਜੀ ਸੀ ਉਹ ਖੱਚਰਾਂ ਦੇਖਣ ਲੱਗੇ ਗਿਣ ਕੇ
ਟੋਲ ਟੋਲ ਬਹੁ ਰਹੇ ਨਾ ਪਾਈ
ਕਹਿੰਦੇ ਬੜੀ ਟੋਲ ਕਰਕੇ ਖੋਜ ਕਰਕੇ ਲੱਭ ਰਹੇ ਹੈ ਪਰ ਉਹ ਖੱਚਰਾਂ ਪਾਈਆਂ ਨਾ ਲੱਭੀਆਂ ਨਾ
ਹੋਏ ਨਿਰਾਸ਼ ਜਬ ਚੱਲੇ ਮੁਰਾਈ
ਕਹਿੰਦੇ ਨਿਰਾਸ਼ੇ ਜੇ ਹੋ ਕੇ ਅਜੇ ਮੁੜ ਕੇ ਚੱਲੇ ਹੀ ਸਨ
ਗ੍ਰਹਿ ਅੰਤਰ ਖੱਚਰ ਤਹਿ ਬੋਲੀ
ਕਹਿੰਦੇ ਇੱਕ ਸੇਖ ਮੁਸਲਮਾਨ ਦੇ ਘਰ ਦੇ ਵੀ ਜਿਹੜੀ ਖੱਚਰ ਜੀ ਬਣਾਏ ਬੰਨੀ ਹੋਈ ਸੀ ਉਹ ਕਹਿੰਦੇ ਬੋਲ ਪਈ ਹੀਂਗ ਪਈ ਹੈ
ਬਰੇ ਸਿਪਾਹੀ ਲੀਨਸ ਖੋਲੀ
ਸਿਵਰੇ ਝਟਪਟ ਸਿਪਾਹੀ ਵੜ ਗਏ ਉਹਨਾਂ ਨੇ ਅੰਦਰੋਂ ਜਾ ਕੇ ਖੱਚਰ ਖੋਲ ਲਈ
ਜਪਤ ਕਰਿਓ ਘਰ ਬਾਹਰ ਤਿੰਨ ਕੋ
ਜਿੰਨੇ ਸੇਖ ਸੀ ਉਹਨਾਂ ਦੇ ਘਰਾਂ ਵਿੱਚੋਂ ਖੱਚਰਾਂ ਨਿਕਲ ਆਈਆਂ ਫਿਰ ਉਹਨਾਂ ਦਾ ਘਰ ਬਾਰ ਸਭ ਕਹਿੰਦੇ ਜਪਤ ਕਰ ਲਿਆ
ਗੁਰ ਸੋ ਬੈਰ ਹੁਤੋ ਥੋ ਜਿੰਨ ਕੋ
ਉਹਨਾਂ ਦਾ ਗੁਰੂ ਘਰ ਦੇ ਨਾਲ ਬੜਾ ਭਾਰੀ ਬੈਰ ਬੰਨਿਆ ਸੀ ਸਭ ਕੁਝ ਘਰ ਖਾਟ ਉਹਨਾਂ ਦਾ ਜਪਤ ਕਰ ਲਿਆ ਉਹਨਾਂ ਨੇ
ਕੇਤਕ ਫਾਂਸੀ ਦੀਨ ਉਠਾਈ
ਕਈਆਂ ਨੂੰ ਤਾਂ ਕਹਿੰਦੇ ਫੜ ਫੜ ਕੇ ਚੁੱਕ ਚੁੱਕ ਕੇ ਫਾਹੀ ਦੇ ਦਿੱਤਾ ਸੂਲੀ ਚੜਾ ਦਿੱਤਾ
ਕੇਤਕ ਕੀ ਤਬ ਪਤ ਉਤਰਾਈ
ਕਈਆਂ ਦੇ ਕਹਿੰਦੇ ਚੰਗੀ ਇੱਜਤ ਉਰੋ ਲਾਈ ਚੰਗੀ ਝਾੜ ਕੀ ਧੰਬ ਕੀਤੀ ਹੈ
ਗੁਰ ਪੈ ਸਿੱਖਣ ਕਹੀ ਸਪੂਰਨ
ਜਿਹੜੇ ਗੁਰੂ ਮਹਾਰਾਜ ਦੇ ਸਿੱਖ ਹਨ ਉਹਨਾਂ ਨੇ ਗੁਰੂ ਮਹਾਰਾਜ ਦੇ ਆ ਕੇ ਸਿੱਖਾਂ ਦੀ ਗੱਲ ਸਾਰੀ ਪੂਰੀ ਦੱਸੀ
ਸੁਨ ਗੁਰ ਕਹਿਤ ਭਏ ਤਬ ਤੂਰਨ
ਗੁਰੂ ਮਹਾਰਾਜ ਜੀ ਨੇ ਸੁਣ ਕੇ ਸਿੱਖਾਂ ਨਾਲ ਵੀ ਇਉਂ ਹੋਈ ਬੜੀ ਛੇਤੀਆਂ ਬਚਨ ਕਹਿਣ ਲੱਗੇ
ਇੱਕ ਸੰਤ ਪੈ ਸਿੱਖ ਸੋ ਬੋਲਿਓ
ਲਓ ਵੀ ਗੁਰਸਿੱਖੋ ਇੱਕ ਤੁਹਾਨੂੰ ਸਾਖੀ ਸੁਣਾਉਣੇ ਇੱਕ ਕੋਈ ਸੰਤ ਤੇ ਸੇਵਕ ਸੀ ਉਹਦਾ ਸਿੱਖ ਸੀ ਸੰਤ ਦਾ ਉਹ ਸੰਤ ਦੇ ਕੋਲੋਂ ਸਿੱਖ ਬੋਲਿਆ
ਸੋ ਸੁਨਹਾ ਧਰ ਧਿਆਨ ਅਮੋਲਿਓ।
ਕਹਿੰਦੇ ਅਮੋਲਕ ਬਚਨ ਹੈ ਉਹ ਸਾਨੂੰ ਤੇ ਸਿੱਖ ਰਹੋ ਵੀ ਤੁਸੀਂ ਧਿਆਨ ਧਰ ਕੇ ਸਾਥੋਂ ਸੁਣ ਲਓ।
ਜੇ ਕਾਹੂ ਕੋ ਬੁਰਾ ਕਮਾਵੇ,
ਉਹ ਜਿਹੜਾ ਸਾਧੂ ਦਾ ਸਿੱਖ ਹੈ ਸੇਵਕ ਹੈ ਉਹਨੇ ਸੰਤ ਨੂੰ ਕਿਹਾ ਕਿ ਮਹਾਰਾਜ ਜੀ ਕੋਈ ਕਿਸੇ ਦਾ ਬੁਰਾ ਕਮਾਵੇ ਬੁਰਾ ਕਰੇ
ਤੋ ਕਿਆ ਕਰੇ ਕਹੋ ਸੁਖ ਦਾਵੇ।
ਮਹਾਰਾਜ ਜਿਹੜਾ ਕੋਈ ਬੁਰਾ ਕਰਨ ਵਾਲਾ ਉਹਦੇ ਨਾਲ ਕੀ ਕਰੇ, ਹੇ ਸੁਖਦਾਈ ਸੰਤੋ ਤੁਸੀਂ ਦੱਸੋ।
ਭਲਾ ਕਰੇ ਜੋ ਬੁਰਾ ਕਰਾਵੇ।
ਉਹ ਸਾਧੂ ਨੇ ਕਿਹਾ ਵੀ ਸੇਵਕਾ ਜੇ ਕੋਈ ਬੁਰਾ ਕਰਦਾ ਉਹਦਾ ਇਹ ਭਲਾ ਕਰੇ।
ਬਦਲਾ ਲੇਵਨ ਤੇ ਹਟ ਜਾਵੇ,
ਜਿਹੜਾ ਬੁਰਾ ਕਰ ਰਿਹਾ ਉਹਦੇ ਨਾਲ ਬਦਲਾ ਲੈਣ ਵਾਸਤੇ ਹਟ ਜਾਏ, ਉਹਦਾ ਬਦਲਾ ਨਾ ਲਵੇ।
ਫੇਰ ਕਰੇ ਤਾਂ ਕਰ ਹੈ ਕਰੇ ਹੈ ਕਰਕ ਹੈ।
ਸੇਵਕ ਨੇ ਕਿਹਾ ਮਹਾਰਾਜ ਫੇਰ ਵੀ ਉਹ ਬੁਰਾ ਕਰੇ ਤੇ ਕਹਿੰਦੇ ਕਰੀ ਜਾਏ ਕਰੀ ਜਾਏ।
ਤੋ ਭਲਿਆਈ ਬਹੁਤ ਦੁੱਖ ਭਰ ਹੈ।
ਹਾਂ ਕਹਿੰਦੇ ਉਹ ਭਲਿਆਈ ਕਰਦਾ ਰਹੇ, ਉਹ ਜਿਹੜਾ ਬੁਰਾ ਕਰਨ ਵਾਲਾ ਕਹਿੰਦੇ ਫਿਰ ਦੁਖੀ ਭਰੇਗਾ।
ਕਰਨੇ ਜੋਗਾ ਰਹੇ ਨਾ ਸੋ,
ਹਾਂ ਰੱਬ ਦਾ ਪਾਣਾ ਐਸਾ ਵਰਤ ਜਾਏਗਾ ਕਹਿੰਦੇ ਫਿਰ ਅੱਗੇ ਵਾਸਤੇ ਕਹਿੰਦੇ ਉਹ ਬੁਰਾ ਕਰਨ ਵਾਲਾ ਯੋਗ ਹੀ ਨੇ ਜੋਗਾ ਹੀ ਨਹੀਂ ਹੋ।
ਆਪੇ ਹੀ ਮਰ ਜੈ ਹੈ ਸੋ,
ਹਾਂ ਪਰਮੇਸ਼ਰ ਦਾ ਐਸਾ ਪਾਣਾ ਕਰਨ ਵਰਤੇਗਾ ਬੁਰਾ ਕਰਨ ਵਾਲਾ ਆਪੇ ਹੀ ਮਰ ਮੁੱਕ ਜਾਏਗਾ।
ਜੈਸੀ ਕਰੈ ਸੋ ਤੈਸੀ ਪਾਵੇ,
ਜਿਹੋ ਜੀ ਉਹ ਕਹਿੰਦੇ ਮੰਦੀ ਕਰਤੂਤ ਕਰਦਾ ਉਹੋ ਜੀ ਉਹ ਸਜ਼ਾ ਪਾ ਲਏਗਾ।
ਗੁਰ ਸਥਾਨ ਨੀਵੋ ਬਿਰਤਾਵੇ,
ਇਸ ਕਰਕੇ ਵੀ ਗੁਰੂ ਨਾਨਕ ਦਾ ਜਿਹੜਾ ਘਰ ਹੈ ਇਹ ਤਾਂ ਨਿਮਰਤਾ ਵਾਲਾ, ਇਹ ਤਾਂ ਵਾਧਾ ਫੁੱਲ ਹੈ, ਜਿਹੜਾ ਇਹਦਾ ਮਾਣ ਨਾਲਾ ਕਰਦਾ ਆਪੇ ਮਰ ਮੁੱਕ ਜਾਂਦਾ।
ਸ੍ਰੀ ਪਰਮੇਸ਼ਰ ਹੈ ਸਮਰੱਥ,
ਕਿਉਂਕਿ ਜਿਹੜਾ ਸੁਭਾਏ ਮਾਨ ਪਰਮੇਸ਼ਰ ਵਾਹਿਗੁਰੂ ਉਹ ਸਰਵ ਕਲਾ ਸਮਰੱਥ ਹੈ, ਸਰਵ ਸ਼ਕਤੀਵਾਨ ਹੈ।
ਸੰਤਨ ਕੋ ਰਾਖਤ ਦੇ ਹੱਥ,
ਜਿਹੜੇ ਵੀ ਸਵਾਸ ਸਵਾਸ ਸਿਮਰਨ ਕਰਨ ਕਰਦੇ ਰਹਿੰਦੇ ਸੰਤ ਉਹਨਾਂ ਨੂੰ ਆਪਣਾ ਹੱਥ ਦੇ ਕੇ ਪਰਮੇਸ਼ਰ ਫਿਰ ਆਪੇ ਹੀ ਰੱਖਦਾ।
ਜਿਨਕੇ ਐਸੇ ਭਇਓ ਗਿਆਨਾ,
ਇਹਨਾਂ ਸਾਧੂਆਂ ਦੇ ਹਿਰਦੇ ਵਿੱਚ ਇਸ ਤਰ੍ਹਾਂ ਦਾ ਗਿਆਨ ਹੋ ਗਿਆ,
ਸੇਵਾ ਗੁਰੂ ਭਾਵ ਧਰ ਨਾਨਾ,
ਓਏ ਕਹਿੰਦੇ ਬੜਾ ਭਾਰੀ ਪ੍ਰੇਮ ਤਰ੍ਹਾਂ ਤਰ੍ਹਾਂ ਦਾ ਧਾਰ ਕੇ ਗੁਰੂ ਦੀ ਸੇਵਾ ਕਰਦੇ।
ਕਹੀ ਸੰਤੋਖ ਸਿੰਘ ਇਹ ਕਥਾ,
ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਜਿਹੜੀ ਮੈਂ ਕਥਾ ਇਸ ਤਰ੍ਹਾਂ ਇਹ ਕਹੀ ਹੈ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਕਹੀ।
ਜਿਨਹੈ ਸੁਣੀ ਤਿੰਨ ਕਾਲ ਨਾ ਮਥਾ,
ਜਿਨ੍ਹਾਂ ਨੇ ਉਸ ਸਮੇਂ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਕਰਤਾ ਸੁਣੀ ਸੀ ਉਹਨਾਂ ਨੂੰ ਘਰ ਨੀ ਰੜਕੇਗਾ ਮਥਨ ਨੀ ਕਰੇਗਾ, ਤੇ ਜਿਨ੍ਹਾਂ ਨੇ ਹੁਣ ਸੁਣੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ ਸਾਖੀ ਉਹ ਜਿਹੜੇ ਕੋਈ ਮਨ ਵਿੱਚ ਵਸਾ ਲੈਣਗੇ ਉਹਨਾਂ ਨੂੰ ਵੀ ਘਰ ਨੀ ਕਹਿੰਦੇ ਰੜਕੇਗਾ। ਇਸ ਤਰ੍ਹਾਂ ਨਰਕ ਰੂਪ ਜਿਹੜਾ ਕੋਈ ਚੱਟੀ ਹੈ ਇਹਦੇ ਵਿੱਚ ਪਾ ਕੇ ਉਹਨੂੰ ਨਹੀਂ ਦੁਖੀ ਕਰੇਗਾ, ਉਹ ਬਚ ਰਹੇਗਾ ਜਿਹੜਾ ਇਸ ਤਰ੍ਹਾਂ ਗੁਰੂ ਕੇ ਭਾਣੇ ਵਿੱਚ ਰਹੇਗਾ। ਇਹ ਜਾਣੀ ਜਿਹੜੇ ਕੋਈ ਇਸ਼ਨਾਨ ਸਰੂਪ ਸਾਧੂ ਉਹਨਾਂ ਦਾ ਇੱਕ ਮਤ ਹੈ, ਪਰ ਜਿਹੜੇ ਕੋਈ ਸੰਤ ਸਿਪਾਹੀ ਉਹਨਾਂ ਦਾ ਸਿਧਾਂਤ ਥੋੜਾ ਜਿਹਾ ਗੁਰੂ ਕਲਗੀਧਰ ਜੀ ਦਾ ਉਹ ਹੋਰ ਹੈ। ਜੋ ਦਾਦੂ ਦੁਆਰੇ ਆਪ ਜੀ ਗਏ ਸਨ ਜੋ ਉਹਨਾਂ ਦਾ ਜਿਹੜਾ ਜੈਤ ਮਹੰਤਾ ਕਹਿਣ ਲੱਗਿਆ ਮਹਾਰਾਜ ਤੁਸੀਂ ਖੰਡਾ ਖੜਕਾਉਂਦੇ ਹੋ, ਸਾਡੇ ਦਾਦੂ ਜੀ ਨੇ ਤਾਂ ਐਸਾ ਲਿਖਿਆ ਦਾਦੂ ਦਾਵਾ ਛੱਡ ਕੇ ਰਹੇ ਵੀ ਉਹ ਨਿਦਾਵੇ ਤੋਂ ਬਿਨਾਂ ਹੋ ਕੇ ਦਾਵੇ ਤੋਂ ਰਹੇ, ਜੇ ਕੋ ਮਹਾਰਾਜ ਈਟ ਵੀ ਉਹ ਸਿਖੜੇ ਮੱਥੇ ਸਹਾਰ ਲਵੇ ਕੁਝ ਨਾ ਕਹੇ। ਮਹਾਰਾਜ ਕਹਿੰਦੇ ਉਹ ਵੀ ਉਹ ਤਾਂ ਸਾਧੂ ਸੀ, ਸਾਧੂਆਂ ਦਾ ਹੋਰ ਹੈ, ਇਹ ਅਸੀਂ ਤਾਂ ਸੰਤ ਸਿਪਾਹੀ ਅਸੀਂ ਤਾਂ ਖਾਲਸੇ ਹਾਂ, ਸਾਡਾ ਇਹ ਹੈ ਵੀ ਦਾਦੂ ਦਾਵਾ ਬਨ ਕਰਕਾ ਲੀਜੈ ਪਾਏ, ਜੇ ਕੋ ਮਾਰਾ ਹੀ ਟੇਮ ਪਾਥਰ ਹਰੈ ਨਸਾਏ। ਉਹ ਕਹਿੰਦੇ ਮਹਾਰਾਜ ਸਾਡੇ ਤਾਂ ਇਹ ਹੈ ਵੀ ਬਿਨਾਂ ਦਾਵੇ ਤੋਂ ਕੁੱਟ ਕੱਟਣੇ ਚਾਹੀਦੇ ਹੈ, ਕੁਛ ਨਹੀਂ ਕਹਿਣਾ ਚਾਹੀਦਾ ਹੈ। ਕਹਿੰਦੇ ਹਾਂ ਇਹ ਸਾਧੂਆਂ ਦਾ ਰਸਤਾ ਹੈ, ਸਾਡਾ ਜਿਹੜਾ ਇਹ ਹੈ ਵੀ ਦਾਦੂ ਦਾਵਾ ਬਨ ਕਰ ਸਭ ਕੋ ਲਈਏ ਲੁੱਟੋ, ਇੱਕੋ ਰਹੇ ਸੀ ਖਾਲਸਾ ਹੋਰ ਸਾਂ ਮਰਸਨ ਬੁੱਟ। ਤਾਂ ਖਾਲਸਾ ਕਾਲ ਫੁਰਕੀ ਰਹੂਗਾ, ਕਹਿੰਦੇ ਹੋਰ ਤਾਂ ਫੁੱਟ ਫੁੱਟ ਕੇ ਮਰਨਗੇ, ਇਧਰ ਤਾਂ ਖੰਡਾ ਖੜਕਾ ਕੇ ਸਾਨੂੰ ਲੁੱਟ ਪੁੱਟ ਲੈਣਾ ਚਾਹੀਦਾ। ਜਿਹੜਾ ਕਿਉਂ ਗੁਰੂ ਨਾਨਕ ਦੇ ਘਰਾਂ ਵਾਲਾ ਖਕਰੀ ਜੀ ਕਰਦਾ, ਉਹਨੂੰ ਕਹਿੰਦੇ ਚੰਗੀ ਤਰ੍ਹਾਂ ਸ਼ਾਲਾ ਛਕਾਉਣਾ ਚਾਹੀਦਾ। ਸਾਧੂਆਂ ਵਾਸਤੇ ਕਹਿੰਦੇ ਠੀਕ ਹੈ, ਸਹੀ ਕਰਨਾ ਚਾਹੀਦਾ, ਪਰ ਸਾਡਾ ਜਿਹੜਾ ਸਿਧਾਂਤ ਹੈ ਥੋੜਾ ਜਿਹਾ ਐਸਾ ਹੈ ਵੀ ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਇਹ ਜੇ ਬਹੁਤੇ ਨੀਵੇਂ ਹੋਈਏ, ਬਹੁਤੇ ਚੁੱਕੀ ਜਾਏ, ਉਹਨਾਂ ਜ਼ਿਆਦਾ ਤੰਗ ਕਰਦੇ ਹੈ। ਇੱਕ ਵਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੰਘ ਸਭਾ ਦਾ ਸਮਾਗਮ ਜਿਹਾ ਸੀ, ਪਾਠ ਕੋਲ ਸਮਾਗਮ ਕਰਨਾ ਸੀ, ਉੱਥੇ ਜਾਣੀ ਅੰਮ੍ਰਿਤ ਦੀ ਜਿਹੜੀ ਮਹਾਨਤਾ ਹੈ ਉਹ ਹੁਕਮ ਸਿੰਘ ਸਪੀਕਰ ਸੁਣਾ ਰਿਹਾ ਸੀ। ਕਹਿਣ ਲੱਗਿਆ ਵੀ ਅੰਮ੍ਰਿਤ ਦੀ ਬਰਕਤ, ਜਿਹੜਾ ਸਿੰਘ ਸਜ ਜਾਂਦਾ ਹੈ ਉਹਦੇ ਅੰਦਰ ਕਿਵੇਂ ਮਹਾਨ ਵੀਰਸ ਆ ਜਾਂਦਾ ਹੈ, ਕਿਵੇਂ ਉਹ ਸੂਰਵੀਰ ਬਹਾਦਰ ਸਿੰਘ ਦਾ। ਕਹਿੰਦਾ ਅੱਖਾਂ ਨਾਲ ਘਟਨਾ ਮੈਂ ਦੇਖੀ ਹੈ, ਇਹ ਦੋ ਬਾਣੀਏ ਬਹੁਤੇ ਮੁਸਲਮਾਨਾਂ ਵਿਚ ਰਹਿੰਦੇ, ਇਸ ਘਰ ਉਨ੍ਹਾਂ ਦਾ ਇੱਕੋ ਹੀ ਸੀ, ਬਾਕੀ ਮੁਸਲਮਾਨ ਕਹਿੰਦੇ ਉਹ ਜਾ ਰਹੇ ਸੀ, ਤੇ ਰੋਜ਼ ਸ਼ਾਮ ਨੂੰ ਉਹ ਕਹਿੰਦੇ ਤੰਗ ਕਰਿਆ ਕਰਨ ਮੁਸਲਮਾਨਾਂ ਨੂੰ, ਤੇ ਉਹ ਕਹਿੰਦੇ ਵੀ ਕੋਈ ਨਾ ਅਸੀਂ ਜਾਵਾਂਗੇ ਅੰਮ੍ਰਿਤਸਰ, ਉਥੋਂ ਫਿਰ ਆਵਾਂਗੇ, ਫਿਰ ਤੁਹਾਨੂੰ ਦੋ ਹੱਥ ਦੇਖਾਂਗੇ ਤੁਹਾਡੇ। ਕਹਿੰਦੇ ਇਸ ਤਰ੍ਹਾਂ ਸਾਰਾ ਪਰਿਵਾਰ ਕਹਿੰਦੇ ਅੰਮ੍ਰਿਤਸਰ ਆ ਗਿਆ ਬਾਣੀਆਂ ਦਾ ਅਕਾਲ ਤਖ਼ਤ, ਤੇ ਫਿਰ ਅੰਮ੍ਰਿਤ ਛਕ ਲਏ, ਉਥੋਂ ਫਿਰ ਬਰਸ਼ੇ ਬੁਰਸ਼ੇ ਹੋਰ ਕਿਰਪਾਨਾਂ ਖਰੀਦ ਲਈਆਂ, ਛਕ ਕੇ ਆ ਗਏ ਪਿੰਡ, ਤੇ ਬਸ ਜਦੋਂ ਮੁਸਲਮਾਨ ਮਾੜੀ ਜੀ ਕੋਈ ਗੱਲਬਾਤ ਹੋਈ ਤੇ ਆਏ ਅਲੀ ਅਲੀ ਕਰਕੇ ਇਹਦੇ ਨੂੰ ਕੱਢ ਲਏ ਬਰਸ਼ੇ, ਕਹਿੰਦੇ ਆ ਜਾਓ ਵੀ ਹੁਣ ਗਾਂ ਹੋਵੋ, ਤੇ ਉਹ ਦੂਸਰੇ ਕਹਿੰਦੇ ਵੀ ਹੁਣ ਨਾ ਇਹਨਾਂ ਨੂੰ ਕੁਛ ਆਖੇ, ਹੁਣ ਇਹ ਬਾਣੀਏ ਨਹੀਂ ਰਹੇ, ਇਹ ਤਾਂ ਹੁਣ ਖਾਲਸੇ ਬਣੇ ਆਏ ਆ, ਵੱਢ ਦੇਣਗੇ ਇਹ ਆਪੇ ਹੱਥ ਪੀਏ, ਅੰਮ੍ਰਿਤ ਅੰਮ੍ਰਿਤ ਛਕਿਆ ਅਕਾਲ ਤਖ਼ਤ ਤੋਂ, ਹੁਣ ਨੀ ਇਹਨਾਂ ਨੂੰ ਕੋਈ ਕਹਿਣਾ, ਹੁਣ ਇਹਨੇ ਨਹੀਂ ਵੇਖਣਾ, ਇਹ ਤਾਂ ਵੱਢ ਦੇਣਗੇ ਮਾਰ ਦੇਣਗੇ, ਇਹਨੇ ਵੀ ਹੁਣ ਡਰਨਾ। ਇਸ ਕਰਕੇ ਜਾਣੀ ਜਦੋਂ ਇਹ ਅੰਮ੍ਰਿਤ ਛਕ ਲੈਂਦਾ ਉਦੋਂ ਫਿਰ ਸੰਤ ਸਿਪਾਹੀ ਬਣ ਜਾਂਦਾ ਹੈ, ਫਿਰ ਉਹ ਠੀਕ ਹੈ ਵੀ ਉਹ ਸ਼ਾਮ ਦਾ ਭੇਦ, ਜਿਵੇਂ ਮਹਾਰਾਜ ਨੇ ਕਿਹਾ ਵੀ ਪਹਿਲਾਂ ਤੰਦਰਮਾਈ ਹੀ ਠੀਕ ਹੈ, ਜਦੋਂ ਸਾਰੇ ਹੀਲੇ ਖਤਮ ਹੋ ਜਾਏ ਫਿਰ ਸ਼ਸਤਰ ਤੇ ਹੱਥ ਲਿਜਾਣਾ ਜੈ ਜੀ। ਔਰੰਗਜ਼ੇਬ ਨੂੰ ਕਿਹਾ ਵੀ ਜਦੋਂ ਸਾਰੇ ਹੀਲੇ ਹੁਲੇ ਸੀ ਦੇਖ ਲਏ ਵੀ ਸੰਤ ਬਣਿਆ ਵੀ ਤੇਰੇ ਜਿਹੜੇ ਕੋਈ ਲੋਕ ਆ ਉਹ ਨਹੀਂ ਹਟੇ, ਇਸ ਕਰਕੇ ਫਿਰ ਅਸੀਂ ਵੀ ਸ਼ਸਤਰ ਚੁੱਕ ਲਿਆ ਵੀ ਆ ਜਾ, ਜੇ ਤੂੰ ਐਂ ਕਰਦਾ ਫਕੀਰਾਂ ਨੂੰ ਵੀ ਮਾਰਦਾ ਹੈ, ਸਾਡੇ ਪਿਤਾ ਤੇ ਵੀ ਤੂੰ ਤਲਵਾਰ ਚਲਾਉਣਾ, ਫਿਰ ਇਹੋ ਜਿਹੇ ਨਾ ਤਾਂ ਫਿਰ ਇਹੋ ਜਿਹੇ ਬਣ ਕੇ ਆਉਣਾ ਪੈਂਦਾ। ਸੋ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਇੱਕ ਇਹ ਪੱਖ ਵੀ ਹੈ ਵੀ ਪਰਮੇਸ਼ਰੀ ਪ੍ਰੇਰਣਾ ਵੀ ਆਪੇ ਪਰਮੇਸ਼ਰ ਕੀਤੀ ਦਾ ਫਲ ਭੁਗਤਾਓ ਵੀ ਉਹ ਭੁਗਤਾ ਵੀ ਦਿੰਦਾ ਹੈ, ਤੇ ਦੂਜੇ ਪਾਸੇ ਹੈ ਵੀ ਉਹ ਜਿਸ ਗੁਰੂ ਪਰਮੇਸ਼ਰ ਦੀ ਉਹ ਫੌਜ ਵਿਚ ਭਰਤੀ ਹੋਇਆ ਉਹਨੇ ਉਹ ਦਿੱਤਾ ਹੈ ਵੀ ਜੇ ਕੋਈ ਕਿਸੇ ਨਾਲ ਤੰਗੋ ਜੋਰੀ ਕਸਦਾ ਹੈ ਆਪਣੇ ਨਾਲ ਕਰਦਾ ਹੈ ਉਹਦਾ ਫਿਰ ਖੰਡਾ ਖੜਕਾ ਕੇ ਉਹ ਵੀ ਕਰਾ ਦੇਵੇ, ਉਹ ਦੋਵੇਂ ਪੱਖ ਆਪਣੇ ਥਾਂ ਠੀਕ ਨੇ, ਇਧਰ ਵੀ ਤੇ ਉਹ ਵੀ, ਉਹ ਕਿਸੇ ਪੱਖ ਵਿਚ ਹੋ ਜਾਏ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਣਿਆਈ ਵਾਲਾ ਵੀ ਇੱਕ ਹੈਗਾ ਸਿੱਖ ਪੰਥ ਵਿਚ ਸਿਧਾਂਤ। ਦੂਜੇ ਪਾਸੇ ਸੂਰਾ ਸੋ ਪੈ ਜਾਣੀਏ ਜੋ ਦਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਰੋ ਨਾ ਛਾਡਾ ਖੇਤ ਵਾਲਾ ਵੀ ਸਿਧਾਂਤ ਹੈ। ਦੋਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿਚ ਪ੍ਰਵਾਨ ਹੈ, ਦੋਵੇਂ ਆਪ ਜੀ ਨੇ ਵਰਤੇ। ਸਾਧੂਆਂ ਵਾਲਾ ਵੀ ਪਹਿਲਾਂ ਛੇ ਸਰੂਪਾਂ ਵਿਚ ਸ਼ਾਂਤ ਹੀ ਰਹੇ, ਕਿਸੇ ਨੂੰ ਕੁਝ ਨੀ ਕਿਹਾ, ਤੱਤੀਆਂ ਤਵੀਆਂ ਤੇ ਬਹਿ ਗਏ, ਤੱਤੀ ਤ੍ਰਿਤੀ ਵੀ ਪਵਾ ਲਏ, ਗੁਰੂ ਨਾਨਕ ਸਾਹਿਬ ਜੀ ਨੂੰ ਪਹਾੜਾਂ ਤੋਂ ਸਿੱਟੀ ਗਏ, ਪਾਣੀ ਵੀ ਸਿੱਟੀ ਗਏ, ਲੱਕੜਾਂ ਰੱਖ ਕੇ ਅੱਗ ਵੀ ਲਾਈ ਗਏ, ਮਹਾਰਾਜ ਨੇ ਕੁਝ ਨੀ ਕਿਹਾ। ਤੇ ਉਹ ਮਾੜਾ ਨੀ ਕੀਤਾ, ਮਾੜਾ ਉਹਨਾਂ ਦਾ ਜ਼ਰੂਰ ਹੋਇਆ ਜਿਨ੍ਹਾਂ ਨੇ ਕੋਈ ਕਰਿਆ ਕਰਾਇਆ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਵਿਸਾਖੀ ਕਿਸੇ ਸਾਧੂ ਦੀ ਸੁਣਾਤੀ ਵੀ ਜੇ ਵੀ ਉਹ ਕੋਈ ਮਾੜਾ ਕਰੇ ਸਿੱਖ ਨੂੰ ਕਿਹਾ ਵੀ ਉਹ ਹਟ ਜਾਏ, ਕਹਿੰਦੇ ਫੇਰ ਜੀ ਮਾੜਾ ਕਰੇ, ਕਹਿੰਦੇ ਫੇਰ ਵੀ ਉਹਦਾ ਭਲਾ ਕਰਦੇ ਮਾੜਾ ਨਾ ਕਰੇ, ਕਹਿੰਦੇ ਵੀ ਫੇਰ ਜੇ ਕਰਿਓ ਮਾੜਾ ਕਰਿਓ, ਮਾੜਾ ਕਰਨ ਵਾਲਾ ਕਹਿੰਦੇ ਰਹਿ ਹੀ ਨਹੀਂ ਸਕੇਗਾ, ਆਪੇ ਪਰਮੇਸ਼ਰ ਵੱਲੋਂ ਭਾਣਾ ਵਰਤ ਦੇਗਾ, ਜਮਾਂ ਹੀ ਖਤਮ ਖਤਮ ਹੋ ਜਾਏਗਾ। ਇਹ ਠੀਕ ਹੈ ਵੀ ਇਸ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਰਾਹ ਵਿੱਚ ਭਾਣੇ ਵਿੱਚ ਰਹਿਣਾ ਰਾਜੀ ਹੋ ਕੇ ਹੈ ਤਾਂ ਇਹ ਔਖਾ, ਪਰ ਜਿਹੜਾ ਇਹ ਰਾਜੀ ਹੋ ਕੇ ਰਹਿ ਜਾਂਦਾ ਹੈ ਪਰਮੇਸ਼ਰ ਜ਼ਰੂਰ ਕਲਾ ਵਰਤਾਉਂਦਾ, ਜਿਵੇਂ ਉਹ ਸਦਨੇ ਨੂੰ ਹੋਰ ਐਸਾ ਨੀਆਂ ਵਿੱਚ ਨਹੀਂ ਜਾ ਰਹੇ ਸੀ ਤੇ ਉਹ ਬੇਨਤੀਆਂ ਕਰੀ ਜਾ ਰਿਹਾ ਸੀ, ਮੈਂ ਨਹੀਂ ਕਿਸ਼ਾ ਨਹੀਂ ਕਿਸ਼ਾਹੇ ਨਾ ਮੋਰਾ ਅਸਰ ਲੱਜਾ ਰੱਖ ਲੋ ਸੁਧਨਾ ਜੰਤੂਰਾ ਕਹਿ ਰਿਹਾ ਸੀ, ਤੇ ਉਹਦਾ ਹੀ ਉਹ ਕੰਧ ਦੀ ਹਿੱਟ ਡਿੱਗੀ ਹੈ, ਇੱਕ ਅੰਧ ਜਿਹੜੀ ਚਿੱਟ ਜੀ ਹੈ ਜਿੱਥੇ ਉਹ ਮੁਸਲਾ ਖੜਾ ਸੀ ਉਹਦੇ ਜਾ ਕੇ ਮੱਥੇ ਵਿੱਚ ਵੱਜੀ ਹੈ, ਤੇ ਬਾਕੀ ਜਿਹੜੇ ਦੁਸ਼ਟ ਜੇ ਪਰਮੇਸ਼ਰ ਵੱਲੋਂ ਕਲਾ ਵਰਤੀ ਹੈ ਸਾਰਿਆਂ ਦੇ ਮੱਥੇ ਪੜਦੇ ਤੇ ਸਦਨਾ ਭਗਤੀ ਮੌਜਾਂ ਬਾਹਰ ਨਵੇਂ ਨਰੋਏ ਨਿਕਲੇ ਆਏ ਸਨ। ਇਸ ਤਰ੍ਹਾਂ ਜਦੋਂ ਕੋਈ ਵਾਹਿਗੁਰੂ ਦੀ ਚਰਨ ਸ਼ਰਨ ਵਿੱਚ ਪਿਆ ਰਹਿੰਦਾ ਹੈ, ਨਾਮਦੇਵ ਜੀ ਇਸੇ ਤਰ੍ਹਾਂ ਹੀ ਕੁਝ ਨਹੀਂ ਕਿਹਾ ਸੀ, ਤੇ ਇਹ ਜ਼ਰੂਰ ਕਹਿ ਦਿੱਤਾ ਵੀ ਇਹ ਜਿਹੜਾ ਤੁਸੀਂ ਕੁਝ ਕਹਿੰਦੇ ਨਹੀਂ, ਨਾ ਮੈਂ ਮੁਸਲਮਾਨ ਬਣਨਾ, ਨਾ ਕਲਮਾ ਪੜ੍ਹਨਾ ਹੈ, ਨਾ ਕੋਈ ਸ਼ਕਤੀ ਦਿਖਾਉਣੀ ਹੈ। ਇਹੋ ਜਦੋਂ ਸੱਤ ਘੜੀਆਂ ਦਾ ਸਮਾਂ ਦਿੱਤਾ ਸੀ ਉਹ ਪੂਰਾ ਹੋ ਗਿਆ ਤੇ ਇਹਨਾਂ ਪੁਰਨੇ ਕੀਤਾ ਵੀ ਸਾਤ ਘੜੀ ਜਬ ਬੀਤੀ ਸੁਣੀ ਅਜੋ ਨਾ ਆਏ ਤਿਰ ਪਹੁੰਚਣੀ, ਤਿੰਨਾ ਪਾਉਣਾ ਤਿੰਨਾ ਲੋਕਾਂ ਦਾ ਮਾਲਕ ਕਿਉਂ ਨਹੀਂ ਆਇਆ, ਉਹਨੂੰ ਆ ਜਾਣਾ ਚਾਹੀਦਾ ਸੀ। ਬਸ ਉਸੇ ਵੇਲੇ ਗਰੜ ਚੜੇ ਗੋਬਿੰਦ ਆਏ ਲਾ, ਪਰਮੇਸ਼ਰ ਕਹਿੰਦੇ ਗਰੜ ਦੇ ਉੱਪਰ ਚੜ ਕੇ ਆ ਗਏ ਆਪਣੇ ਭਗਤ ਪਰ ਕੀ ਪ੍ਰਧਾਨ ਗਰੜ ਚੜੇ ਆਏ ਗੋਪਾਲ ਆਉਂਦੇ ਆ ਸਾਰੀ ਨਾਮ ਦੇ ਨੂੰ ਕਹਿੰਦੇ ਉਹ ਕਹਿ ਤਾਂ ਧਰਨਾ ਕੋਡੀ ਕਰੋ, ਕਹਿ ਤਾਂ ਲੇਕਰ ਉੱਪਰ ਧਰੋ, ਜੇ ਤੂੰ ਕਹੇ ਤਾਂ ਧਰਤੀ ਪੁੱਟੀ ਕਰ ਦਈਏ। ਜੇ ਕਹਿੰਦੇ ਗਏ ਫਿਰ ਦੂਜੀ ਵਾਰੀ ਉਲਟਾ ਪੁਲਟਾ ਕੇ ਫਿਰ ਕਰ ਦਈਏ, ਵੀ ਸਭ ਜਿਵੇਂ ਉਹ ਪੁੱਠਾ ਹਲ ਜਾ ਚਲਾਉਂਦੇ ਹੁੰਦੇ ਨਾ, ਸਭ ਘਾਹ ਫੂ ਜਾ ਪੁੱਟ ਕੇ ਪੁੱਠਾ ਕਰ ਦਿੰਦੇ, ਵੀ ਉਹ ਜਿੰਨੇ ਬਣੇ ਬਣਾਏ ਸਾਰਿਆਂ ਨੂੰ ਚੱਕ ਕੇ ਧਰਤੀ ਪੁੱਠੀ ਕਰ ਦਈਏ, ਹੇਠਾਂ ਹੀ ਆ ਜਾਣਗੇ, ਇੱਕ ਮਨਾ ਰਹੂਗਾ। ਇਹ ਕਹੀਏ ਫਿਰ ਉੱਪਰੋਂ ਲੈ ਕੇ ਦੂਜੀ ਵਾਰ ਬਾਹ ਲਾ ਦਈਏ, ਵੇ ਕੋਈ ਵੀ ਨਾ ਰਹੂ, ਸਭ ਖਤਮ ਹੋ ਜਾਣਗੇ। ਪਰ ਪਰਮੇਸ਼ਰ ਦਾ ਜਿਹੜਾ ਭਗਤ ਹੈ ਉਹ ਕਹਿੰਦਾ ਨਹੀਂ ਮਹਾਰਾਜ, ਜਿਸ ਵਾਸਤੇ ਹੋਇਆ ਉਹ ਆ ਗਊ ਪਿੱਛੇ ਰੌਲਾ ਹੈ, ਗਊ ਜਿਉਂਦੀ ਕਰਦੇ ਰੌਲਾ ਨਿਬੜ ਜਾਊਗਾ, ਆਪੇ ਆਪਣੀ ਕੀਤੀ ਦਾ ਭੁਗਤਦੇ ਰਹਿਣਗੇ ਫਲ। ਆਪਾਂ ਪੁੱਠੀ ਮਾਰਾ ਧਰਤੀ ਕਰਾ ਕੇ ਕਿਉਂ ਮਾਰਨਾ, ਆਪਣੇ ਕਰਮ ਕੀਤੇ ਦਾ ਫਲ ਆਪੇ ਭੁਗਤ ਲੈਣਗੇ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪ੍ਰਾਣ ਰਹਿਣ ਵਾਲੇ ਆ ਉਹਨਾਂ ਦਾ ਇਹ ਅੰਦਰਲੇ ਖਿਆਲ ਹੈ, ਇਹਨਾਂ ਦੀ ਇਹੋ ਜਿਹੀ ਭਾਵਨਾ ਹੈ, ਜਿਸ ਕਰਕੇ ਵਾਹਿਗੁਰੂ ਉਹਨਾਂ ਉੱਪਰ ਵੀ ਬੋੜਦਾ। ਜਿਹੜੇ ਵਾਹਿਗੁਰੂ ਦੀ ਫੌਜ ਵਿੱਚ ਆ ਗਏ, ਖਾਲਸਾ ਅਕਾਲ ਪੁਰਖ ਦੀ ਫੌਜ ਆ, ਉਹਨਾਂ ਲਈ ਹੈ ਸਹੀ ਹੈ ਵੀ ਸਿੱਧੇ ਹੀ ਲੰਮੇ ਹੱਥੀਂ ਲੈ ਲਓ, ਉਹ ਦੋਵੇਂ ਪ੍ਰਵਾਨ ਹੈ, ਲਓ ਆਪਾਂ ਸਮਾਂ ਹੋਇਆ ਹੈ, ਇਤਿਹਾਸ ਸੰਸਕ੍ਰਿਤ ਚ ਪੂਰਾ ਹੋਇਆ ਹੈ, ਅਗਲੇ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵੀ ਸੁਣਾਂਗੇ, ਸਮਾਪਤੀ ਕਰੀਏ।
ਜਿਨਕੇ ਐਸੇ ਭਇਓ ਗਿਆਨਾ ਸੇਵੇ ਗੁਰੂ ਭਾਵ ਧਰ ਨਾਨਾ, ਕਹੀ ਸੰਤੋਖ ਸਿੰਘ ਇਹ ਕਥਾ, ਜਿਨਹੈ ਸੁਣੀ ਤਿੰਨ ਕਾਲ ਨਾ ਮਥਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।